ਦੇਸੀ ਚਿਕਨ ਵੀ ਮਿਲਦਾ ਹੈ, ਮੈਰੀਨੇਟਿਡ ਚਿਕਨ ਟਿੱਕਾ, ਕਬਾਬ ਤੇ ਫਿਸ਼ ਦੀ ਬਹੁਤ ਹੀ ਵੈਰਾਈਟੀ ਹੈ। ਸਕਾਈ ਮੂਨ ਫੂਡ ਵਾਲੇ 13 ਸਾਲਾਂ ਕੋਲੋਂ ਰੈਸਟੋਰੈਂਟ ਬੈਂਕਟ ਹਾਲ ਦੇ ਹੋਲਸੇਲ ਸਪਲਾਇਰ ਨੇ। ਇਹਨਾਂ ਦੀ ਗ੍ਰੈਂਡ ਓਪਨਿੰਗ ਤੇ ਸਪੈਸ਼ਲ ਪ੍ਰਾਈਜ਼ ਦਾ ਫਾਇਦਾ ਲਓ ਤੇ ਆ ਜਾਓ ਫਿਰ ਸਕਾਈ ਮੂਨ ਫੂਡ ਸਟੀਲਸ ਐਂਡ ਟੋਰਬਰਮ ਦੇ ਇੰਟਰਸੈਕਸ਼ਨ ਤੇ 7955 ਟੋਰਬਰਮ ਰੋਡ ਯੂਨਿਟ 22। ਨਾਲੇ ਫੋਨ ਨੰਬਰ ਵੀ ਲਿਖ ਲਓ 905-405-2096-905-458-2096।
ਬ੍ਰੈਂਪਟਨ ਦੇ ਲੋਕ ਲੰਬੇ ਸਫ਼ਰ ਅਤੇ ਮਹਿੰਗੇ ਆਟੋ ਇੰਸ਼ੋਰੈਂਸ ਰੇਟਾਂ ਨਾਲ ਜੂਝ ਰਹੇ ਹਨ, ਪਰ ਸਾਨੂੰ ਹੁਣ ਹੱਲ ਚਾਹੀਦਾ ਹੈ। ਹੁਣ ਤੋਂ 10 ਸਾਲ ਬਾਅਦ ਨਹੀਂ, NDP ਟਰੱਕਾਂ ਲਈ 407 ਟੋਲ ਫ੍ਰੀ ਬਣਾਵੇਗੀ, ਜਿਸ ਦੇ ਨਾਲ ਸਾਡੇ ਹਾਈਵੇਸ ਤੇ ਟ੍ਰੈਫਿਕ ਘਟੇਗਾ। ਇਸ ਦੇ ਨਾਲ NDP ਆਟੋ ਇੰਸ਼ੋਰੈਂਸ ਰੇਟਾਂ ਵਿੱਚ 40% ਦੇ ਕੱਟ ਕਰੇਗੀ, ਜਿਸ ਨਾਲ ਤੁਹਾਡੀ ਹਜ਼ਾਰਾਂ ਡਾਲਰਾਂ ਦੀ ਬਚਤ ਹੋਵੇਗੀ। ਲਿਬਰਲ ਅਤੇ ਕੰਜ਼ਰਵੇਟਿਵ ਇਹਨਾਂ ਚੀਜ਼ਾਂ ਨੂੰ ਠੀਕ ਨਹੀਂ ਕਰਨਗੇ। 2 ਜੂਨ ਨੂੰ NDP ਨੂੰ ਵੋਟ ਪਾ ਕੇ ਅਜਿਹੀ ਸਰਕਾਰ ਚੁਣੋ ਜੋ ਤੁਹਾਡੇ ਲਈ ਕੰਮ ਕਰੇ।
ਆਥੋਰਾਈਜ਼ਡ ਬਾਈ ਦੀ ਅਫੀਸ਼ੀਅਲ ਏਜੰਟ ਆਫ ਦੀ ਓਨਟਾਰੀਓ NDP।
You are listening to WTUR 770 AM, Youngstown, Toronto.
اونٹیریو میں ہر سال ہینڈ گنز سے ہونے والے قتل کی وارداتوں میں اضافہ ہو رہا ہے۔ اس دوران فوڈ کنزرویٹیوز نے ہینڈ گنز پہ پابندی لگانے کی ساری کوششوں میں رکاوٹیں ڈالی ہیں، اور اونٹیریو لبرل سرکار ہینڈ گنز بیچنے، اپنے پاس رکھنے، ان کی ٹرانسپورٹ اور ان کی سٹوریج پہ پابندی لگائے گی۔ یہ ہمارا منصوبہ ہے، انتخاب آپ کا ہے۔ زیادہ ہینڈ گنز یا محفوظ کمیونٹیز۔
آتھورائزڈ بائی دی CFO آف دی اونٹیریو لبرل پارٹی۔
شاہ انٹرٹینمنٹ کے ناصر شاہ لے کر آ رہے ہیں پوری دنیا کا مقبول ترین شو خبر ہار آپ کے اپنے شہر برامپٹن میں June 26 شام 5 بجے ایٹ کینیڈین کنونشن سینٹر برامپٹن میں۔ خبر ہار آفتاب اقبال اپنی پوری ٹیم کے ساتھ آپ کے شہر برامپٹن میں۔ ٹکٹس اور اسپانسرشپ کے لیے کال کیجیے 416-526-6800 416-526-6800۔
ٹرکنگ انڈسٹری میں کریئر بنانے کا شاندار موقع میز کنسلٹنسی آفر کرتے ہیں۔ ٹرک ڈسپیچر اینڈ فریٹ بروکر اسپیشلسٹ ٹریننگ کورسز، اس ٹریننگ کورس کے ذریعے آپ بن سکتے ہیں ٹرک ڈسپیچر، فریٹ بروکر، یا شروع کریں اپنی ٹرکنگ کمپنی۔ اگر آپ ٹرکنگ آنٹرپرنور بننا چاہتے ہیں تو ہم آپ کو کمپنی کو سیٹل کرنا، پرمٹس اور تمام دوسری چیزوں کا بندوبست کرنے میں مدد کرتے ہیں۔ آج ہی کانٹیکٹ کریں میز کنسلٹنسی 905-826-2919 905-826-2919.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਰਿਪੋਰਟ ਪਰ ਫਿਰ ਤੁਹਾਡੇ ਸਾਰਿਆਂ ਦਾ ਰੇਡੀਓ ਵਾਇਸ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ। ਰੋਹਨ ਜੀ ਸਾਡੇ ਨਾਲ ਨੇ ਇਸ ਵੇਲੇ। ਰੋਹਨ ਜੀ ਵੈਲਕਮ ਸਰ ਟੀਮ ਇਸ ਤੋਂ, ਕੀ ਹਾਲ ਹੈ ਸਰ?
ਯੁਧਵੀਰ ਜੀ ਗੁੱਡ ਮਾਰਨਿੰਗ ਜੀ, ਥੈਂਕ ਯੂ ਵੈਰੀ ਮਚ, ਤੇ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਟੀਮ ਇਸ ਵੱਲੋਂ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਔਰ ਰੋਹਨ ਜੀ, ਕੀ ਸਪੈਸ਼ਲ ਪ੍ਰੋਜੈਕਟ ਜਿਹੜਾ ਅਸੀਂ ਕੱਲ ਵੀ ਗੱਲ ਕਰ ਰਹੇ ਸੀ, ਮੈਂ ਚਾਹਾਂਗਾ ਸਰ ਤੁਸੀਂ ਉਹਦੀ ਜਾਣਕਾਰੀ ਡਿਟੇਲ ਦੇ ਵਿੱਚ ਸਾਂਝੀ ਕਰੋ।
ਬਿਲਕੁਲ ਯੁਧਵੀਰ ਜੀ, ਕੱਲ ਜਿੱਦਾਂ ਅਸੀਂ ਗੱਲ ਕੀਤੀ ਹੈ, ਮੈਂ ਤੁਹਾਨੂੰ ਦੱਸ ਸਕਦਾ ਕਿ ਜੋ ਰਿਸਪਾਂਸ ਹੈ ਇਸ ਪ੍ਰੋਜੈਕਟ ਦਾ ਬਹੁਤ ਬਹੁਤ ਜ਼ਿਆਦਾ ਸਟਰੋਂਗ ਹੈ, ਕਿਉਂਕਿ ਅਸੀਂ ਇੱਕ ਅਜਿਹੀ ਲੋਕੇਸ਼ਨ ਦੀ ਗੱਲ ਕਰ ਰਹੇ ਹਾਂ, ਇੱਕ ਰੇਅਰ ਓਪਰਚੁਨਿਟੀ ਮੈਂ ਕਹਾਂਗਾ, ਜੋ ਕਿ ਟੀਮ ਇਸ ਤੁਹਾਡੇ ਲਈ ਲੈ ਕੇ ਆ ਰਹੀ ਹੈ। ਬ੍ਰੈਂਪਟਨ ਦੀ ਇੱਕ ਸਭ ਤੋਂ ਹਾਈ ਡਿਮਾਂਡ ਪ੍ਰੋਜੈਕਟ ਹੈ ਇਸ ਵੇਲੇ, ਜਿਹਦਾ ਨਾਂ ਹੈਗਾ ਜੀ ਸਿਟੀ ਪੁਆਇੰਟ ਹਾਈਟ। ਜੀ ਹਾਂ, ਸਿਟੀ ਪੁਆਇੰਟ ਹਾਈਟ ਯੁਧਵੀਰ ਜੀ ਇੱਕ ਲਗਜ਼ਰੀ ਕੌਂਡੋ ਪ੍ਰੋਜੈਕਟ ਹੈ, ਜੋ ਕਿ ਕੈਸਲ ਮੋਰ ਦੀ ਸਭ ਤੋਂ ਹੋਟੈਸਟ ਲੋਕੇਸ਼ਨ ਗੋਰ ਐਂਡ ਕੁਈਨ ਸਟਰੀਟ ਦੀ ਇੰਟਰਸੈਕਸ਼ਨ ਤੇ ਆ ਰਿਹਾ ਹੈ। ਤੇ ਸਭ ਤੋਂ ਵੱਡੀ ਗੱਲ ਮੈਂ ਸਾਰਿਆਂ ਨੂੰ ਜ਼ਰੂਰ ਦੱਸਣਾ ਚਾਹੂੰਗਾ ਜੀ, ਇਹ ਪਹਿਲਾ ਫੇਜ਼ ਹੈਗਾ, ਤੇ ਬਹੁਤ ਸਾਰੇ ਫੇਜ਼ ਆਨੇ ਹੈ। ਪਹਿਲਾ ਫੇਜ਼ ਦਾ ਮਤਲਬ ਹੈ ਕਿ ਤੁਸੀਂ ਲੋਵੈਸਟ ਪ੍ਰਾਈਸ ਤੇ, ਓਪਨਿੰਗ ਪ੍ਰਾਈਸ ਤੇ ਆਪਣੀ ਯੂਨਿਟ ਬੁੱਕ ਕਰਾ ਸਕਦੇ ਹੋ। ਡੈਫੀਨੇਟਲੀ ਤੁਹਾਡੇ ਲਈ ਪ੍ਰੋਫਿਟ ਹੀ ਪ੍ਰੋਫਿਟ ਹੈ, ਤੇ ਜਦੋਂ ਕੋਈ ਇਹੋ ਜਿਹੀ ਲੋਕੇਸ਼ਨ ਹੋਏ ਜਿਵੇਂ ਕਿ ਬ੍ਰੈਂਪਟਨ ਕੈਸਲ ਮੋਰ ਦੇ ਵਿੱਚ, ਗੋਡ ਐਂਡ ਕੁਈਨ, ਜਿੱਥੋਂ ਹਾਈਵੇਜ਼, ਸ਼ਾਪਿੰਗ, ਗਰੋਸਰੀ ਸਟੋਰਸ, ਸਕੂਲ, ਏਅਰਪੋਰਟ, ਸਭ ਕੁਝ ਕੁਝ ਹੀ ਮਿੰਟ ਦੂਰ ਹੋਣ, ਤੁਸੀਂ ਬਹੁਤ ਹੀ ਸੈਂਟਰਲੀ ਲੋਕੇਟਿਡ ਏਰੀਆਜ਼ ਤੇ ਹੈਗੇ ਹੋ ਵੀਰ ਜੀ, ਯੂ ਕੈਨ ਗੋ ਰੋਂਗ ਵਿਦ ਦਿਸ।
ਠੀਕ ਹੈ ਜੀ। ਔਰ ਮੈਂ ਇੱਥੇ ਫਿਰ ਜ਼ਿਕਰ ਕਰ ਦਵਾਂ ਕਿ ਜੇ ਤੁਸੀਂ ਇਸ ਪ੍ਰੋਜੈਕਟ ਬਾਰੇ ਕੋਈ ਜਾਣਕਾਰੀ ਲੈਣੀ ਹੈ, ਰੋਹਨ ਜੀ ਇੱਕ ਤੇ ਪਹਿਲਾਂ ਪੰਜਾਬੀ ਔਰ ਇੰਗਲਿਸ਼ ਆਪਣਾ ਫੋਨ ਨੰਬਰ ਜਾਰੀ ਕਰ ਦਿਓ, ਔਰ ਇਸ ਤੋਂ ਇਲਾਵਾ ਹੋਰ ਕੋਈ ਵੀ ਜਾਣਕਾਰੀ ਦੇਣੀ ਉਹ ਵੀ ਜ਼ਰੂਰ ਦਿਓ ਸਰ।
ਬਿਲਕੁਲ ਵੀਰ ਜੀ, ਸਾਡਾ ਫੋਨ ਨੰਬਰ ਹੈਗਾ ਜੀ 647-254-2005-54। ਤੇ ਮੈਂ ਜਿੰਨੇ ਵੀ ਸਾਡੇ ਲਿਸਨਰਸ ਨੇ, ਚਾਹੇ ਤੁਸੀਂ ਇਨਵੈਸਟਰਸ ਹੋ ਜਾਂ ਤੁਸੀਂ ਐਂਡ ਯੂਜ਼ਰ ਹੋ, ਆਪਣੇ ਲਈ ਘਰ ਦੇਖ ਰਹੇ ਹੋ, सब तो वड्डी चीज मैं हाईलाइट करना चाहूंगा जी जी कि इत्थे तुहानू 2025 दी क्लोजिंग दित्ती जा रही है, 3 साल दी क्लोजिंग हैगी है, एक बहुत ही ईजी ते फ्लैक्सीबल डिपोजिट स्ट्रक्चर ऑफर किया जा रहा है सारे ही बायर्स नू। प्राइजेस जो कि सब तो वड्डा सवाल हुंदा है, शुरुआत हो रही है जी मिड 500 तो। जी हाँ, मिड 500 तो एक बहुत ही अनहर्ड प्राइजिंग है आज दी मार्केट दे विच। बट मैं जरूर जोर पाना चाहूंगा इस गल ते युधवीर जी, यूनिट्स बहुत ही लिमिटेड ने, फर्स्ट फेज है, लिमिटेड यूनिट्स ने, ते जिन्ने भी साडे लिसनर्स इंटरेस्टेड ने वो अज ही सानू कॉल करके अपनी यूनिट राइट अवे बुक करा सकते हैं। होर इंफॉर्मेशन लिए तुसी सानू राइट अवे कॉल कर सकते हो टीम एस नू 647-225-54 647-200-2554 सिटी पॉइंट हाइट्स लिए जो कि ब्रैम्पटन जा रहा है गोर एंड क्वीन दी इंटरसेक्शन पे।
ठीक है जी, थैंक यू सो मच रोहन जी एंड वी विश यू ऑल द बेस्ट सर।
बहुत धन्यवाद जी।
थैंक यू, धन्यवाद। हाँ जी सोहेल साहब आप अपनी बात मुकम्मल कर लें, उसके बाद फिर जेजे सिंह जी तुसी ऑन दे रहो, गो अहेड।
रवि जी मैं एक चीज हाईलाइट करना चाह रहा था, आप बोलेंगे कि हर दफा मैं कोई ना कोई प्रॉब्लम लेके आता हूं, लेकिन एक चीज मैं जानता हूं कि ये जो है क्या कहते हैं इस टाइम प्रोविंशियल इलेक्शन हो रहे हैं, इसमें जो टॉपिक मैं अभी डिस्कस करना चाह रहा हूं शायद वो कंसर्न नहीं हो, लेकिन ये जो इलेक्शन में खड़े होते हैं कैंडिडेट ये वादे बहुत करते हैं लेकिन ये कि उसके बाद इनको कोई परवाह नहीं होती। मैं इमिग्रेशन से मुतालिक बात करना चाह रहा हूँ, मेरी सजेशन है गवर्नमेंट का, अगर कोई सुन रहा हो या आपका कभी रब्ता हो तो मैं एक सजेशन देना चाहता हूँ कि ये स्पाउसल वीजा है इसमें ये इतनी देर और इतना मुश्किल क्यों खड़ी करते हैं। 2017 में पहली बार मैंने मेरी बेटी ने अप्लाई किया अपने हस्बैंड के लिए, आज तक अभी तक कुछ नहीं हुआ, मुख्तलिफ ऑब्जेक्शन लगा के वो रख देते हैं। भाई आप बहुत अच्छी बात है कि आप मुख्तलिफ कंट्रीज से रेफ्यूजीज लेके आ रहे हैं उनकी प्रॉब्लम्स है, लेकिन जिनका राइट है भाई लॉ यहाँ के कैनेडियन लॉ के मुताबिक ये क्यों नहीं करते कि एक यानी क्राइटेरिया बना लें, एक फॉर्म ऐसा बना लें जिसमें इनको जो जो डॉक्यूमेंट चाहिए वो एक स्टैंडर्ड बना दें कि भाई आपका एड्रेस चाहिए, आपकी फलाट चीज चाहिए, आपका बर्थ सर्टिफिकेट चाहिए, एक लिस्ट बना दे। वो लिस्ट से हट के क्यों चीजें मांगते, वो ऐसी ऐसी चीजें मांगते हैं, बाद वक्त हैरत होती है कि यार ये क्या है, ये मैसेजेस जनाब आप दीजिए, आपकी कोई उनके साथ मैसेज के जरिए कोई बातचीत हो रही है अपने स्पाउस के साथ, इस किस्म की चीजें इसका क्या फायदा है। और दूसरे क्या कहते हैं जो उसका अभी पाकिस्तान के बारे में कह रहे थे कि मैं थोड़ा सा अगर आप इसको पॉजिटिवली ये देखें कि भाई जो कुछ पाकिस्तान में हो रहा है क्या किस कोई भी मुल्क अलाउ करेगा कि इस तरीके से हुकूमत गिरा दी जाए लोग खरीद खरीद के, और उसके बाद इल्जाम ये हो कि जी वो ये गलत कर रहा है इमरान खान। यही मेरा सवाल था।
आपके दोनों सवाल सही है। पहले तो मैं सोहेल साहब ये कहना चाहता हूं कि आप ये बिल्कुल फिक्र ना करें कि जब भी आप कॉल करते हैं तो आप ये कह रहे थे कि आप सोचेंगे कोई समस्या ही लेके आता है। ये जो वाई मीडिया का प्लेटफॉर्म है, हमारा मीडिया का ये काम है सर, ये हमारी जॉब है। तो आप कभी भी कोई भी चैलेंज है लाइफ में, कोई दिक्कत है, कोई मुश्किल है, कोई इशू है, तो ये प्लेटफॉर्म इसीलिए बनाए हैं वाई मीडिया के, ओपन प्लेटफॉर्म इसीलिए हैं कि आप कभी भी अपनी चाहे कोई इशू है तो यहां आके भेजे डिस्कस करें। और आपके कई इश्यूज ऐसे होते हैं जहां से फिर हमें भी आइडिया होता है कि हम जब लीडर से बात करें तो कौन कौन से मुद्दों पर बात करें। जैसे आपका जो एजुकेशन का मुद्दा है, हमने तो सिर्फ आपकी बेटी के लिए नहीं बल्कि हमने तो ओवरऑल ही ये मुद्दा पकड़ लिया है कि ये फ्री यूनिवर्सिटी एजुकेशन होनी चाहिए। दूसरा जो आपने आज इशू उठाया स्पाउसल इमिग्रेशन का, तो पर्सनल क्योंकि हम ऐसा नहीं पूछ सकते कि आपकी बेटी का स्पेशली कोई है तो वो नहीं कर सकते। हाँ, हम इन जनरल स्पाउसल इमिग्रेशन डिले है, क्यों हो रही है, कैसे हैं, तो वो जरूर मेरा आपसे वादा है कि वो इमिग्रेशन मिनिस्टर से अब जब अगली बार होगा इंटरव्यू तो हम जरूर बताएंगे। बल्कि जब पिछली बार मेरा इंटरव्यू हुआ तो मैंने ऑन दी एयर अनाउंस किया था कि और मुझे 2-3 इश्यूज जो उन्होंने बताए थे तो मैंने जरूर डिस्कस किए थे कि अगर आपको कोई भी इश्यू है तो आप जरूर बताएं। तीसरा जो आपका पॉइंट है रिगार्डिंग पाकिस्तान, पाकिस्तान के बारे में सर मैं देखिए ज्यादा आजकल मैं पढ़ता काफी हूं, खबरें दे देता हूं, एनालिसिस बहुत ज्यादा नहीं करता। उसका कारण ये है कि आज ना विद ड्यू रिस्पेक्ट मैं ये बात भी कहूं तो कोई फिर नाराज ना हो जाए, क्योंकि देखो मेरे तो पाकिस्तान से बहुत फ्रेंड्स हैं, बहुत मुझे अच्छा प्यार मिलता है, लेकिन और ये इंडिया में भी ये प्रॉब्लम है और हमारे यहां पर भी प्रॉब्लम बढ़ रही है थोड़ी सी। हम लोग मतलब आप पाकिस्तान में क्या है, लोग पाकिस्तानी कम है या ह्यूमन बींग्स कम है या कनेडियन कम है, और ज्यादा जी हम आधे लोग इमरान खान साहब के साथ हुए पड़े हैं, आधे उनके बिल्कुल खिलाफ हुए पड़े हैं, तो दोनों पक्षों में कोई भी दूसरे की बात सुनना नहीं चाहता है, मतलब बर्दाश्त का जो वादा है वो बड़ा कम होता चला जा रहा है। तो उस लिहाज से फिर मैं सोचता हूँ कि
भाई अब बात काट सकता हूँ एक मिनट।
हाँ जी हाँ जी हाँ जी आप कहिए सोहेल साहब कहिए।
जो दूसरे लोग है ना 60 साल 70 साल उन्होंने हुकूमतें कर ली, 40 साल हुकूमतें कर ली, उनको तो सुनते है वे मैं बड़ा हो गया बेनजीर, और ये नवाज शरीफ जितना देते थे 90s में उतना मैं देता था सर, तो इनको तो बहुत सुन लिया। आप एक बंदे को ट्रंप पूरी निकलने दे रहे और उसके बंदे खरीद रहे हो, दिख रहा है टीवी पे दिख रहा है, वो खुद कह रहे हैं।
जी जी
जी सर आप बोलिए।
देखिए मैं फिर वही बात कहूंगा कि मैं इस पे इसलिए ज्यादा एनालिसिस नहीं देता क्योंकि मैं देखिए जैसे आप कह रहे हैं बिल्कुल इसमें कोई दो राय नहीं है, इसमें कोई दो राय नहीं है कि पाकिस्तान के जो आज हालात हैं उसमें सवाल बिल्कुल पूछना पड़ेगा जो इतने सालों से मैं तो पूछता हूं। बहुत सारे लोग जो शरीफ ब्रदर्स की जो सपोर्ट करते हैं मैं कहता हूं देखो यार आपके वहां नवाज शरीफ साहब और आपके जो छोटे भाई हैं शहबाज शरीफ साहब प्रधानमंत्री हैं, पहले वो चीफ मिनिस्टर थे, तो शरीफ ब्रदर्स ने इतने साल राज किया है, तो वो कहते हैं आप आके देखिए लाहौर में क्या हालात हैं और सिंध में देखिए क्या हालात हैं, आपको फर्क पता चल जाएगा। आप लाहौर से सिंध ट्रेवल करेंगे आपको लगेगा लाहौर में सड़कें हैं ब्रिजेस हैं क्या कुछ, वो मैं तो गया नहीं कभी लाहौर तो वो कहते हैं, और अगर आप सिंध चल जाए आपको लगेगा कि अफ्रीका में घूम रहे हैं आप, ये हालात है। आपको आपको नहीं पता भाई हमारे बंदों ने ठीक है वो ऐसे कह रहे थे थोड़े बहुत इधर उधर मामला किया होगा पैसे का, लेकिन उनको वो सियासतदान से ज्यादा बिजनेसमैन है, उनको कंट्री चलाना आता है, इसको इमरान खान को कुछ नहीं आता। जो इमरान खान साहब के सपोर्टर थे वो कहते हैं जी पहली बार हमें बंदा ईमानदार मिला था, बाकी तो ये लोग वो उनपे मैं वर्ड एलिगेशन यूज करूंगा वो उनपे एलिगेशन लगाते हैं कि ये करप्ट लोग हैं और दोबारा से करप्शन करके पैसा बड़ा चलाया है, ऐसे एलिगेशन लगाते हैं जरदारी साहब ने बड़ा पैसा चलाया है और पैसा लगा के ये दोबारा फिर सियासत में आ गए हैं। तो मैं तो यही कहूंगा कि देखो जो विजनरी लीडर है वो अगर आप आई एम नॉट एन एक्सपर्ट ऑन पाकिस्तान पॉलिटिक्स पर जितनी भी मैंने स्टडी की है या जितनी भी अखबारें पढ़ता हूं या पत्रकारों से सुनता हूं आप लोगों से भी सुनता हूं, पाकिस्तान हैज नॉट गॉट इट्स विजनरी लीडर इवन विद अटमोस्ट रिस्पेक्ट। अगर आपने पुट मी ऑन स्पॉट तो मैं ये भी कह दूं इंक्लूडिंग इमरान खान साहब आई डिंट ही इज अ वेरी बहुत ईमानदार लीडर है, इसमें कोई दो राय नहीं है कि उन पर एलिगेशन जरूर लगते रहे पर जाती तौर पर उन्होंने कोई आसपास उनके जरूर बंदे रहे हैं लेकिन जाती तौर पे उन्होंने कोई ही वॉज नॉट देयर फॉर फेम। बिल्कुल मैं उनकी बात सुनता रहा हूं कि जी मैं यहां मशहूर होने नहीं आया, मैं पहले बड़ी फेम थी मेरे पास, पैसा भी उनके पास है, हर चीज उनके पास है, बट वो जो विजन चाहिए कंट्री को आगे लेकर जाने का वो नजर नहीं आया। बहुत अरसा होता है, 4 साल बहुत लंबी उम्र होती है सर, चार साल में आप देश नहीं बदलते पर आपका विजन नजर आ जाता है। आपको चाहिए कम से कम 10-15-20 साल चाहिए आपको एक कंट्री की तकदीर बदलने के लिए, इतने साल से जो खराब हुई आप कहो 4 साल में वो ठीक कर देंगे, 4-4.5 साल रहे ना वो सरकार में, लेकिन वो विजन कहां नजर आया इमरान खान साहब का, कहां है वो विजन ना, उनका तो छोड़ ही देना, वो तो बाकी के जो लोग हैं वो तो उन्होंने तो चलो अब फिर उनके बंदे ही नाराज हो जाएंगे, उन्होंने भी करप्शन जम के की है, मतलब एलिगेशन है जम के करप्शन की, उन्होंने भी कोई सुधार तो उन्होंने भी नहीं किया, विजन तो उनका भी नहीं नजर आया, सुधार उनका भी नहीं नजर आया, बट इमरान खान साहब का भी कहां नजर आया वो। हाँ अगर हमने एक वैसे क्लीन चिट देनी है कि इस मामले में ठीक है कि उन्होंने अपनी कोई करप्शन के एलिगेशन उनपे डायरेक्ट करप्शन के एलिगेशन नहीं है तो, लेकिन अगर हम कहें कि हमें एक विजनरी लीडर चाहिए जो पाकिस्तान को सही दिशा में ले जाएगा, हाँ इसमें से वो निकल सकता था, धीरे धीरे सुधार होता है, आज एक ईमानदार लीडर मिला कल एक विजनरी लीडर मिल सकता था, वो मुझे अभी भी नजर नहीं आया। आप बताइए कौन सा विजन है पाकिस्तान का, वो नया पाकिस्तान बनाने की बात कर रहे थे, वो पॉलिटिकल वेंडेटा में इतने उलझ के रह गए, इसको जेल भेजो इसको जेल भेजो, फिर जो उनके इर्द गिर्द के जितने भी लोग थे उनको खुद पता था जो शख्स इलेक्शन के लिए क्वालिफाई नहीं हो रहा, जहांगीर तरीन साहब उनको भी आपने जब जरूरत पड़ी साथ रखा, जब अपनी इशू हो गया, जब अपना लगा कि मेरी बुराइयां कर रहे हैं या मेरी वाइफ की बुराइयां कर रहे हैं, मेरे कंट्रोल में नहीं है, फिर उसके खिलाफ हो गए, फिर वो इंग्लैंड भाग गया, तो इन्होंने भी वही वही का। फिर एक बड़ी इंपॉर्टेंट चीज है, देखिए आज आप अमेरिका के साथ डिप्लोमेसी क्या होती है, डिप्लोमेसी ये होती है कि अमेरिका अच्छा बुरा है, मैं उस डिस्कशन में नहीं जाना चाहता, पाकिस्तान के लिए अमेरिका अच्छा है या बुरा है वो एक अलग डिस्कशन है, बट आप ओपन प्लेटफॉर्म पे आज अमेरिका के खिलाफ आज आप बात कर रहे हो, वो आप अगर कल प्रधानमंत्री दोबारा बनोगे आप कैसे रिलेशन रिपेयर करोगे, आप कैसे रिलेशन रिपेयर करोगे? आज की जमीनी हकीकत ये है कि आज आपको अमेरिका चाइना रशिया दीज आर ऑल वेरी स्ट्रांग पावर, स्पेशली चाइना एंड अमेरिका, तो आपको इनके साथ अगर ओपन कन्फ्रंटेशन करके गुजारा है तो कर लें, गुजारा नहीं है, आप कहते हैं मैं आईएमएफ से लोन नहीं लूंगा, मैं खुदकुशी कर लूंगा, आईएमएफ से लोन नहीं लूंगा, फिर आप जाके ले तो लोन तो उन्हीं से ले रहे हैं आईएमएफ से, आपके पास क्या पॉलिसी आप बताएं, सामने लेकर आए क्या पॉलिसी है, इन्फ्लेशन इतनी बढ़ गई है, आप बताएं आपने जीडीपी कहां बढ़ाई है, आप बताएं ना जीडीपी, चाइना से तो पुरानी दोस्ती चली आ रही है, दोस्ती हमने निभा ली, सऊदी अरेबिया से हमने इश्यूज खड़े करिए, बाद में फौज के लीडर जनरल साहब को भेजा कि जाओ जाके सऊदी अरेबिया से मिनते करो, सऊदी अरेबिया से भी हम इशू खड़ा करके बैठ गए कि जी हम टर्की के साथ जा रहे हैं, हमें पता है कि सऊदी अरेबिया से पैसा हमें चाहिए, हम टर्की के साथ मिलके, हम मलेशिया के साथ मिलके हम चैनल खड़ा कर देंगे, हम सऊदी अरेबिया को किसी से ट्रबल नहीं है, उसको इजराइल से ट्रबल नहीं है, उसने यूएई को बोला कि जाके रिलेशनशिप खड़ा कर लो, पूरे ऑफिशियल रिलेशनशिप अनाउंस कर दिया यूएई और इजराइल ने, ठीक है, सऊदी अरेबिया का आज इजराइल से कोई इशू नहीं है, सऊदी अरेबिया को दो ही कंट्रीज पसंद नहीं है, सबसे पहले ईरान और दूसरा टर्की, सऊदी अरेबिया मुस्लिम वर्ल्ड में डोमिनेंस चाहता है, पाकिस्तान इस पोजीशन में नहीं आया, एक तरफ आप चाहते हो हम उनसे पैसा भी लें, दूसरी तरफ आप कहते हो कि नहीं हम तो टर्की को हम टर्की टर्की कर देंगे, तो सऊदी अरेबिया बर्दाश्त करेगा कि आप टर्की के साथ जाओ, ये डिप्लोमेटिक तरीके से आपको चलने का वक्त था, इस नाजुक वक्त से आप निकालो 10-15 साल, इकोनॉमी पे फोकस करो, जिस दिन इकोनॉमी आपकी स्ट्रांग हो जाए फिर जिसको मर्जी आंखें दिखाओ, फिर सऊदी अरेबिया को कहो हम भी तुझे नहीं पूछते हमारी इकोनॉमी, फॉरेन रिजर्व आपके पास जब 200-400 बिलियन डॉलर हो जाए, जब फॉरेन रिजर्व आपके पास 200-400 बिलियन डॉलर हो जाए, 10-15 बिलियन फॉरेन रिजर्व है, कल 6 बिलियन के लिए हम भागे फिर रहे हैं, हम आज लोगों को आंखें दिखा रहे हैं अमेरिका से लेकर सऊदी अरेबिया तक, चाइना के साथ एक दोस्ती है, इंडिया के साथ वैसे मामला सेट नहीं बैठ रहा है, ठीक है, अब तो इंडिया की वो तारीफ करते नहीं थकते, अब तो कल इस हफ्ते भी तारीफ कर दी उन्होंने, तो अब तो इंडिया की तारीफ करते नहीं थकते कि जी इंडिया की इंडिपेंडेंट पॉलिसी है, कल तक आप इंडिया, तो वो कोई विजन उनका मुझे कोई क्लैरिटी उनकी नजर नहीं आई। हाँ ये चीज जरूर है कि जो पहले है उनसे तो छोड़ ही दो ना, नवाज शरीफ साहब उनसे मैं विद अटमोस्ट रिस्पेक्ट कहता हूं कि नवाज शरीफ साहब और जरदारी साहब से आप सुधार की उम्मीद नहीं कर सकते, वो पाकिस्तान को सही दिशा में ले जाएंगे, आई विल बी प्लेजेंटली सरप्राइज। हाँ और एक चीज बड़ी इंपॉर्टेंट है, इसमें मैं इंडिया की बात करता रहा हूं, अगर पाकिस्तान में इश्यू हुआ तो उससे बहुत बड़ा इशू जो है वो इंडिया में हो जाएगा, अगर पाकिस्तान में इशू हुआ तो इंडिया के लिए बड़ा चैलेंजिंग होगा, इंडिया ये नहीं सोच सकता कि पाकिस्तान में सिविल वॉर हो और लोग इंडिया में जाके इन्वेस्ट करें, हो ही नहीं सकता, पॉसिबल ही नहीं है, क्योंकि पीपल लुक एट दैट रीजन, साउथ एशियन रीजन में क्या हो रहा होगा, जी पाकिस्तान में बड़ी दिक्कत है, अच्छा कल स्पिल ओवर इफेक्ट इंडिया में ना आ जाए, पीपल माइट थिंक ट्वाइस, सो इफ पाकिस्तान इज अ पीसफुल कंट्री अ प्रॉस्परस कंट्री दैट विल बेनिफिट इंडिया एज वेल, वो इंडिया को बड़ा बेनिफिट होगा उस चीज का, कल को अमेरिका में कोई बड़ा इश्यू हो जाए आपको लगता है कनाडा पे असर नहीं होगा, बिल्कुल असर होगा कनाडा पे, आज हंगरी ने इमरजेंसी डिक्लेयर कर दी, हंगरी ने आज की ताजा खबर है, वो इसलिए जंग लग रही है यूक्रेन और वहां पर, अब हंगरी ने आज इमरजेंसी डिक्लेयर की है कि यूक्रेन और रशिया की जंग को ध्यान रखते, वहां सारे एरिया में पोलैंड से लेके स्वीडन तक कोई कंट्री कह रही है जी हमने नेटो में शामिल होना है, कहीं इमरजेंसी डिक्लेयर हो रही है, पूरा एरिया जो है वो डिस्टेबलाइज हो गया, मिडल ईस्ट में जब ईरान इराक वॉर हुई थी सारा मिडल ईस्ट डिस्टेबलाइज हो गया, उसके बाद आज तक सेट नहीं हुआ मिडल ईस्ट, आज तक उसके बाद कभी सीरिया कभी कुछ कभी यमन, वह सारा एरिया मिडल ईस्ट डिस्टेबलाइज हो गया, इसी तरह अगर पाकिस्तान में सिविल वॉर लगती है इंडिया पे उसका स्पिल ओवर इफेक्ट 100% आएगा 100%, सो इंडिया मस्ट ऑल्सो मेक श्योर कि यस पाकिस्तान के साथ, और मैं तो बहुत बार सोल्यूशन इसका दे चुका हूं कि इंडिया जाके पाकिस्तान को ऑफर करे, एंड दिस इज अ गुड टाइम, नवाज शरीफ के साथ इनकी अच्छी बनती है मोदी साहब की।
यदुवीर जी,
हाँ जी,
दो चीजें बोल के मैं डिस्कनेक्ट कर दूंगा। देखें, आप कहते हैं जीडीपी उनसे ज्यादा था, 5.6 पे छोड़ा था। दूसरे, टर्की का प्रेसिडेंट उनसे मिलने गया सऊदी अरब। अच्छा, तीसरी चीज मैं आपको ये बोल दूं कि प्लीज उसका थोड़ा सा मेंशन जरूर कर दें। मैं कहता हूँ एक कोई प्रोफार्मा बना लें स्पाउसल वीजा के लिए कि भाई ये चीजें चाहिए, इसके अलावा यानी नहीं होना चाहिए, अलग से जो चीजें मांगते हैं ये, इसके बारे में कोई बात करें, एक स्टैंडर्ड होना चाहिए, किसी से क्या मांगते हैं, किसी से क्या मांगते हैं, ये मेरी समझ में नहीं आता। थैंक यू
अरमद जी, थैंक यू, बहुत शुक्रिया। सर, जो आप पाकिस्तान की जीडीपी की बात कर रहे हैं, इट वॉज हायर अर्लियर, अगर आप अब लगातार नीचे आई है, ऑफकोर्स कोविड का असर है उसके ऊपर, बट इवन बिफोर कोविड स्टार्टेड आप 2020 की जीडीपी कंपेयर कर लें पाकिस्तान की 2018, 2019, 2017 तक की कर लें, आपको नजर आ जाएगा कि पाकिस्तान की जो जीडीपी है वो नीचे आई है। ऐसा नहीं है कि वो पाकिस्तान की जीडीपी ऊपर गई है, और जो महंगाई है वो आपने खुद ही देख ली है वो क्या हुई है। आप फाइनेंस मिनिस्टर बदल लें, एक के बाद एक फाइनेंस मिनिस्टर बदल लिए, एडवाइजर बदल लिए, उसका आपको फायदा क्या नजर? मैं नहीं कहता इनसे कुछ होने वाला है, जो नए आए हैं उनसे भी कुछ नहीं होगा, क्योंकि विद अटमोस्ट रिस्पेक्ट मैं बोल रहा हूं कि जो नए आए हैं उनका भी ट्रैक रिकॉर्ड कुछ ज्यादा अच्छा नहीं है, और उन्होंने भी पहले अपनी जेबें भरनी है। मैं एलिगेशन जो हम सुन रहे हैं उस तरह से उन्होंने यही करना है, देखें क्या होता है। हाँ जी सुरेंद्र जी, तुम आंदे रहो सुरेंद्र जी, गो अहेड।
हाँ जी, सत श्रीकाल जी योगवीर जी।
सत श्रीकाल सर।
ए जी भाई साहब जी, अगे भी असि एक दिन गल सुनी सी, इन्हां दे बहुत वधिया विचार आ, जदों इह कहिंदे सी इन्हां दी बेटी नूं यूनिवर्सिटी च फीसां फूसां देण दी काफी प्रॉब्लम आ, ते अज इन्हां ने होर जिहड़ा मैरिज दा दस्सिया, इन्हां दे दोन्ने वैलिड क्वेश्चन आ जी। ते पर जिहड़ा इह कहिंदे जी उह सरकार नूं 5 साल पूरे नहीं करन दित्ते, साडा इनू भी ते तुहानू भी क्वेश्चन आ, पहला ये दसण अज तक केड़ी पाकिस्तान बनन तो बाद केड़ी गवर्नमेंट है जिन्हें 5 साल पूरे किए जी, चाहे वह नवाज शरीफ की आ चाहे किसी की आ। मैं कहना ऐतकी तो थोड़ा जहा चंगा होया, क्योंकि विरोधी पार्टियां ने कट करके इनू लाया, अगे तो मिलटरी ला दें जी, मिलटरी के जनरल उन्होंने मरवा देंगे ज जो भी करते हैं। ते दूजा इमरान साहब ते वो तुसी शायद थोड़ा करी के विच मेरा फोन डिस्कनैक्ट हो गया सी। इमरान साहब हुण मोदी दीआं बड़ियां तरीफां करदे आ, जदों इन्होंने 3-3.5 साल आप रहे आप प्राइम मिनिस्टर, ते उदों ते इन्हां नूं कुछ नजर नहीं आया। ते बाकी तुसी भी कहिंदे इंडिया दरिया दिली दिखावे, भाई साहब प्यासा कुएं को जांदा ना कि कुआं चल के प्यासे को आंदा। जे इमरान खान नूं इन्नी बहुत कुछ चंगा आंदा, सारी दुनिया को ठूठा लैके चुकया, तो इंडिया को भी चल जाए, प्रधानमंत्री साहब नूं भी कहे मोदी हेल्प करो। जे असी अफगानिस्तान नूं इन्नी कर सकते तो पाकिस्तान नूं भी कर सकते हैं। पाकिस्तान च लंघ के वो सारी एड जां जो भी बसा बुसा गेहूं कणक जो भी उत्थे जांदी आ वो पाकिस्तान च लंघ के जांदी आ। यही मेरा जी, ते दस दो तुसीं भी अपने विचार दे दो जी।
हाँ जी, तुहाडी गल सही है जी। देखो पाकिस्तान दे विच कदे भी जिहड़ी सरकार है उन्हां नूं अपने 5 साल पूरे करन नहीं दिते गए। जे 5 साल जरदारी साहब दे पूरे होए सी 2008 तो 2013, पर उन्हां नूं भी लीडर बदलना पै गया सी जरदारी साहब नूं। खैर वो अलग मामला सीगा कि जरदारी साहब दे भी करप्शन दे एलीगेशन सीगे, हुण किने लगाए कौन पिछे सीगा जरदारी साहब नूं भी पिछे हटाउण दे विच, वो एक अलग इशू। बट एटलीस्ट उस वेले 5 साल जरूर टेन्यूर पूरा हो गया सी, पर सरकार दी लीडरशिप जिहड़ी है वह तब्दीली हो गई सी। अदर दैन दैट ते तुहाडी गल ठीक है कि इट हैज़ नॉट हैपन इन पाकिस्तान के एक जिहड़ी डेमोक्रेटिकली इलैक्टेड गवर्नमेंट है वो 5 साल अपने पूरे करे। जदों इमरान खान साहब उस वेले भी कंटेनर के उत्ते बैठे सी, मैं वह भी कह रहा सीगा कि गलत है कि अज कंटेनर ते बैठ के तुसीं अज सरकार जे गिराओगे, ते हुण भी मैं कहना मेरा यह कहना सीगा कि इन्हां नूं 5 साल पूरे करन देण दी इजाजत होनी चाहीदी सीगी, होने चाहीदे सीगे। दूसरा मैं जिक्र पहले ही कर चुका है कि वो विजनरी लीडरशिप है। तुसी नंबर चक के देख लो, बड़े सारे लोग गल करते हैं कि जी डी पी सुधार आ गया, आउट द नंबर। पाकिस्तान वॉज 2017 पाकिस्तान 300 बिलियन तो उपर सी पाकिस्तान की जी डी पी, तुसी 2018 के नंबर चेक करके देख लो, उस वेले भी 300 बिलियन तो उपर सी पाकिस्तान की जी डी पी। चेक कर लो 2019 कोविड तो पहले ही चेक कर लो, कोविड तो पहले ही 2019 ਪਾਕਿਸਤਾਨ ਦੀ ਜੀ ਡੀ ਪੀ ਥੱਲੇ ਆਈ ਹੈ 2020 ਚ, ਉਸ ਤੋਂ ਵੀ ਥੱਲੇ ਆ ਗਈ ਹੈ 2020 ਚ। ਬਾਕੀ ਤਾਂ ਚਲੋ ਫਿਰ ਕੋਵਿਡ ਹੁਣ 2021 ਔਰ 2022 ਚ ਤਾਂ ਚਲੋ ਉਹਨਾਂ ਦੀ ਸਰਕਾਰ ਹੀ ਚਲੇਗੀ ਨਾ 2022 ਚ ਇਮਰਾਨ ਖਾਨ ਸਾਹਿਬ ਦੀ, ਔਰ 2021 ਦੇ ਵਿੱਚ ਕੋਵਿਡ ਸੀਗਾ। ਦੂਸਰਾ ਉਹ ਵਿਜ਼ਨ ਬੜਾ ਜ਼ਰੂਰੀ ਹੈ, ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਚੱਲਣਾ ਹੈ, ਤੁਸੀਂ ਫਿਊਚਰ ਵਿਜ਼ਨ ਕੀ ਹੈਗਾ ਤੁਹਾਡਾ, ਉਹ ਵਿਜ਼ਨ 4 ਸਾਲਾਂ 'ਚ ਐਟਲੀਸਟ ਨਜ਼ਰ ਆ ਜਾਣਾ ਚਾਹੀਦਾ ਸੀ। ਨਯਾ ਪਾਕਿਸਤਾਨ, ਵਟ ਡਿਸ ਨਯਾ ਪਾਕਿਸਤਾਨ ਮੀਨ, ਉਹ ਕਿਤੇ ਉਹ ਨਜ਼ਰ ਨਹੀਂ ਆਇਆ। ਮਨਸੂਰ ਚੀਮਾ ਸਾਹਿਬ ਤੁਸੀਂ ਆਉਂਦੇ ਹੋ ਜੀ, ਗੋ ਹੈਡ।
ਸਤਿ ਸ਼੍ਰੀ ਅਕਾਲ ਜਦਵੀਰ ਜੀ।
ਸਤਿ ਸ਼੍ਰੀ ਅਕਾਲ ਜੀ
ਜਦਵੀਰ ਜੀ, ਇਹਦਾ ਹੱਲ ਕੀ ਹੈ? ਪਾਕਿਸਤਾਨ ਦਾ ਕੋਈ ਹੱਲ ਹੈ ਤੁਹਾਡੇ ਨਜ਼ਦੀਕ, ਦੱਸ ਸਕਦੇ ਹੋ?
ਬਿਲਕੁਲ ਹੈ ਸਰ, ਹੁਣੇ ਦੱਸ ਦਿੰਦੇ ਹਾਂ, ਔਰ ਇਹ ਪਹਿਲਾਂ ਵੀ ਦੱਸਿਆ, ਦੁਬਾਰਾ ਦੱਸ ਦਿੰਦੇ ਹਾਂ। ਪਾਕਿਸਤਾਨ ਨੂੰ ਉਹ ਵਿਜ਼ਨਰੀ ਲੀਡਰ ਚਾਹੀਦਾ ਹੈ, ਸਭ ਤੋਂ ਪਹਿਲਾਂ ਜਿਹੜਾ ਇਹ ਕਹੇ ਕਿ ਚਾਹੇ ਤੁਸੀਂ ਤਰੀਕੇ ਇਨਸਾਫ਼ ਦੇ ਨਾਲ ਜੁੜੇ ਹੋ, ਚਾਹੇ ਤੁਸੀਂ ਮੁਸਲਿਮ ਲੀਗ ਨੂਨ ਦੇ ਨਾਲ ਜੁੜੇ ਹੋ, ਚਾਹੇ ਤੁਸੀਂ ਜ਼ਰਦਾਰੀ ਸਾਹਿਬ ਦੇ ਨਾਲ ਪੀਪਲਸ ਪਾਰਟੀ ਦੇ ਨਾਲ ਜੁੜੇ ਹੋਏ ਹੋ, ਚਾਹੇ ਤੁਸੀਂ ਅਵਾਮੀ ਲੀਗ ਦੇ ਨਾਲ ਜੁੜੇ ਹੋਏ ਹੋ, ਤੁਸੀਂ ਮੌਲਾਨਾ ਸਾਹਿਬ ਦੇ ਨਾਲ ਜੁੜੇ ਹੋਏ ਹੋ, ਤੁਹਾਡਾ ਧਰਮ ਜਿਹੜਾ ਮਰਜ਼ੀ ਹੋਵੇ, ਤੁਸੀਂ ਹਿੰਦੂ ਹੋ, ਸਿੱਖ ਹੋ, ਸਭ ਅਸੀਂ ਇੱਕ ਹਾਂ। ਹਿਊਮਨ ਰੇਸ ਨੂੰ ਤਾਂ ਬਾਅਦ 'ਚ ਇੱਕ ਕਰਨ ਦੀ ਗੱਲ ਹੈ, ਸਭ ਤੋਂ ਪਹਿਲਾਂ ਚਲੋ ਅਸੀਂ ਪਾਕਿਸਤਾਨੀ ਹਾਂ। 92 ਦਾ ਵਰਲਡ ਕੱਪ ਜਿਹੜਾ ਮੈਂ ਜਿੱਤਿਆ ਹੈ, ਮੈਂ ਸਾਰਿਆਂ ਨੇ ਜਿੱਤਿਆ, ਅਸੀਂ ਪਾਕਿਸਤਾਨ ਨੇ ਜਿੱਤਿਆ, ਅਸੀਂ ਕਿਸੇ ਹਿੰਦੂ ਨੇ, ਸਿੱਖ ਨੇ, ਮੁਸਲਿਮ ਨੇ, ਕਿਸੇ ਨੇ ਐਸਾ ਨਹੀਂ ਜਿੱਤਿਆ, ਕੋਈ ਅੰਧਿਆ ਕਮਿਊਨਿਟੀ ਤੋਂ ਜਿਹੜਾ ਵੀ ਕੋਈ ਹੈ, ਅਸੀਂ ਸਾਰੇ ਇੱਕ ਹਾਂ। ਜਿਹੜਾ ਬੰਦਾ ਇਹ ਕਹਿ ਸਕੇ, ਔਰ ਜਿਹੜਾ ਬੰਦਾ ਇਹ ਕਹਿ ਸਕੇ, ਸਭ ਤੋਂ ਪਹਿਲਾਂ ਆਉਂਦੇ ਹੀ ਪਹਿਲੇ ਦਿਨ ਹੀ ਜਿਹੜਾ ਬੰਦਾ ਐਲਾਨ ਕਰ ਦੇਵੇ ਕਿ ਚਾਹੇ ਮੇਰੀ ਸਰਕਾਰ ਕੱਲ੍ਹ ਗਿਰ ਜਾਏ ਪਾਕਿਸਤਾਨ ਦੇ ਵਿੱਚ, ਬਟ ਅਸੀਂ ਸਭ ਪਾਕਿਸਤਾਨੀ ਹੈ ਔਰ ਅਸੀਂ ਸਭ ਇਕੱਠੇ ਹਾਂ, ਅਸੀਂ ਇੱਕ ਹਾਂ, ਸਭ ਤੋਂ ਪਹਿਲਾਂ ਪੁਆਇੰਟ ਲੈਣਾ ਪਏਗਾ। ਜਿਹੜਾ ਲੀਡਰ ਇਹ ਕਰ ਸਕੇਗਾ, ਉਹ ਵਿਜ਼ਨ ਸਾਫ਼ ਹੈ। ਨੰਬਰ 2, ਅੱਜ ਤੋਂ ਬਾਅਦ ਅਸੀਂ ਬਿਲਕੁਲ ਵੀ ਕੰਪੀਟੈਂਸ ਦੇ ਆਧਾਰ ਦੇ ਉੱਤੇ ਸਭ ਕੁਝ ਇਹ ਹੋਏਗਾ। ਇਹ ਨਹੀਂ ਹੋਏਗਾ ਕਿ ਕੱਲ੍ਹ ਤੁਸੀਂ ਐਡਵਾਈਜ਼ਰ ਲੈ ਕੇ ਆਏ ਹੋ, ਅੱਜ ਕਹਿਤਾ ਵੀ ਉਹ ਨਹੀਂ ਨਹੀਂ ਉਹ ਤੁਹਾਨੂੰ ਦਿੱਕਤ ਆ ਗਈ, ਤੁਸੀਂ ਫਾਜ਼ ਚੌਧਰੀ ਸਾਹਿਬ ਸਾਹਮਣੇ ਆਉਂਦੇ ਹੋ, ਕਹਿੰਦੇ ਜੀ ਉਹਨੂੰ ਕੈਬਨਿਟ ਮਿਨਿਸਟਰ ਥੋੜ੍ਹੀ ਅਸੀਂ ਬਣਾਇਆ, ਅਸੀਂ ਤਾਂ ਐਡਵਾਈਜ਼ਰ ਹੀ ਬਣਾਇਆ, ਕੰਪੀਟੈਂਟ ਬੰਦਾ ਹੈਗਾ, ਸਾਨੂੰ ਚਾਹੀਦਾ ਇਕੋਨਮੀ ਲਈ। ਨਹੀਂ ਜੀ ਨਹੀਂ, ਉਹ ਐਮਦੀ ਕਮਿਊਨਿਟੀ ਤੋਂ ਅਸੀਂ ਨਹੀਂ ਲੈਣਾ। ਅਗਲੇ ਦਿਨ ਤੁਸੀਂ ਉਹਨੂੰ ਐਡਵਾਈਜ਼ਰੀ ਬੋਰਡ ਤੋਂ ਵੀ ਬਾਹਰ ਕਰ ਦਿੰਦੇ ਹੋ, ਤੁਸੀਂ ਕਾਹਦੇ ਲੀਡਰ ਹੋਏ, ਤੁਹਾਡਾ ਵਿਜ਼ਨ ਉੱਥੇ ਹੀ ਖਤਮ ਹੋ ਗਿਆ। ਕੰਪੀਟੈਂਸ ਇਜ਼ ਦਾ ਓਨਲੀ ਕੀ। ਚਾਹੇ ਮੇਰਾ ਆਪਣਾ ਦੋਸਤ ਹੋਏ ਜਹਾਂਗੀਰ ਤਰੀਨ, ਉਹਨੂੰ ਡਿਸਕੁਆਲੀਫਾਈ ਕਰ ਦਿੱਤਾ, ਪੈਸੇ ਦੀ ਕੋਈ ਗੱਲ ਨਹੀਂ, ਚੱਲ ਜਹਾਂਗੀਰ ਤਰੀਨ ਬਾਹਰ, ਚੱਲ ਛੁੱਟੀ, ਚਾਹੇ ਸਰਕਾਰ ਕੱਲ੍ਹ ਗਿਰ ਜਾਏ, ਚਾਹੇ ਸਰਕਾਰ ਕੱਲ੍ਹ ਗਿਰ ਜਾਏ, ਜੇ ਜਿਹੜਾ ਵੀ ਬੰਦਾ ਜਾਏਗਾ ਕੰਪੀਟੈਂਸ ਦੇ ਆਧਾਰ ਦੇ ਉੱਤੇ ਆਏਗਾ। ਦੈਟਸ ਸੈਕਿੰਡ ਕ੍ਰਾਈਟੀਰੀਆ। ਪਹਿਲਾਂ ਤਾਂ ਪਾਕਿਸਤਾਨੀ ਇੱਕ, ਨੰਬਰ 2 ਕ੍ਰਾਈਟੀਰੀਆ ਓਨਲੀ ਕੰਪੀਟੈਂਸ ਵਿਲ ਪ੍ਰਵੇਲ, ਬਾਕੀ ਸਭ ਬਾਹਰ, ਛੁੱਟੀ, ਕੰਪੀਟੈਂਸ। ਕ੍ਰਾਈਟੀਰੀਆ ਨੰਬਰ 3, ਦਾ ਓਨਲੀ ਫੋਕਸ ਵਿਲ ਬੀ ਔਨ ਇਕੋਨਮੀ, ਪ੍ਰੋਗਰੈਸਿਵ ਸੋਚ ਜਿਹਨੂੰ ਕਹਿੰਦੇ, ਪ੍ਰੋਗਰੈਸਿਵ ਸੋਚ ਦਾ ਕੋਈ ਇੰਜੈਕਸ਼ਨ ਥੋੜ੍ਹੀ ਹੈ, ਦਾ ਓਨਲੀ ਫੋਕਸ ਵਿਲ ਬੀ ਔਨ ਇਕੋਨਮੀ। ਸਭ ਤੋਂ ਪਹਿਲਾਂ ਜੇ ਪਾਕਿਸਤਾਨ ਦੇ ਅਸੀਂ ਆਜ਼ਾਦੀ ਮਾਰਚ ਕਰ ਲੈਣਾ, ਕਾਹਦੀ ਆਜ਼ਾਦੀ ਹੈ? ਜਿਹੜੀ ਕੰਟਰੀ ਜਾ ਕੇ ਸਾਊਦੀ ਅਰੇਬੀਆ, ਅਮਰੀਕਾ, IMF ਤੋਂ ਜਾ ਕੇ ਪੈਸੇ ਮੰਗ ਰਹੀ, ਕਾਹਦੀ ਆਜ਼ਾਦੀ ਹੈ? ਆਜ਼ਾਦੀ ਤਾਂ ਅਜੇ ਆਈ ਨਹੀਂ ਹੈ। ਅਸੀਂ ਇਸ ਅਗਲੇ 10 ਸਾਲ ਅਸੀਂ ਆਪਣੀ ਇਕੋਨਮੀ 'ਤੇ ਫੋਕਸ ਕਰਨਾ, ਅਸੀਂ ਇਸ ਚੱਕਰ 'ਚ ਉਲਝਣਾ ਹੀ ਨਹੀਂ ਹੈ ਕਿ ਸਾਊਦੀ ਅਰੇਬੀਆ ਚੰਗਾ, ਕਿ ਟਰਕੀ ਚੰਗਾ, ਇੰਡੀਆ ਚੰਗਾ, ਕਿ ਅਮਰੀਕਾ ਚੰਗਾ, ਕਿ ਰਸ਼ੀਆ ਦੇ ਚੱਕਰ ਅਸੀਂ ਲਗਾਈਏ, ਚਾਈਨਾ ਦੇ ਅਸੀਂ ਹੱਥ ਜੋੜੀਏ। ਨਹੀਂ, ਅਸੀਂ ਆਪਣੇ ਆਪ ਅਸੀਂ ਇੱਕ ਸੁਪਰ ਪਾਵਰ ਬਣਨਾ, ਅਸੀਂ ਆਪ ਇੱਕ ਸੁਪਰ ਪਾਵਰ ਬਣਨਾ, ਇਹ ਮੇਰਾ ਵਿਜ਼ਨ ਹੈ, ਇਹ ਮੇਰਾ ਨਿਆ ਪਾਕਿਸਤਾਨ ਹੈ। ਸਿਰਫ ਔਰ ਸਿਰਫ ਇਕੋਨਮੀ 'ਤੇ ਫੋਕਸ ਕਰਨਾ, ਸਾਨੂੰ ਕਿਸੇ ਦੇ ਹੱਥ ਜੋੜਨੇ ਪੈ ਜਾਣ, ਹੱਥ ਤਾਂ ਪਹਿਲਾਂ ਹੀ ਜੋੜ ਰਹੇ ਅਸੀਂ ਲੋਕਾਂ ਦੇ, ਸਾਨੂੰ ਅਸੀਂ ਇਕੋਨਮੀ 'ਤੇ ਫੋਕਸ ਕਰਨਾ, ਸਾਡੀ ਇਕੋਨਮੀ ਨੰਬਰ 1 ਹੋਏਗੀ ਪਾਕਿਸਤਾਨ ਦੀ। ਦੈਟਸ ਕ੍ਰਾਈਟੀਰੀਆ ਨੰਬਰ 3। ਕ੍ਰਾਈਟੀਰੀਆ ਨੰਬਰ 4, ਯੂਥ ਨੂੰ ਇੱਕੋ ਹੀ ਗੱਲ ਦੱਸੀ ਜਾਏਗੀ। ਯੂਥ ਨੂੰ ਕਹੋ, ਜੇ ਸਾਡਾ ਧਰਮ ਹੈ, ਜਾਤ ਹੈ, ਕੁਛ ਹੈ, ਉਹ ਸਾਨੂੰ ਕੀ ਸਿਖਾਉਂਦਾ? ਇਲਮ ਦੀ ਗੱਲ ਕਰਦਾ, ਐਜੂਕੇਸ਼ਨ ਦੀ ਗੱਲ ਕਰਦਾ, ਕਿੱਥੇ ਅਸੀਂ ਐਜੂਕੇਸ਼ਨ ਲੈ ਰਹੇ ਹਾਂ, ਸਾਡੇ ਕਿੰਨੇ ਯੂਨੀਵਰਸਿਟੀ ਡਰੋਪ ਆਊਟਸ ਨੇ, ਕੀ ਕੁਛ ਹੈ? ਯੂਥ ਨੂੰ ਇਨੋਵੇਸ਼ਨ ਦੇ ਨਾਲ, ਸਾਇੰਸ ਦੇ ਨਾਲ ਜੋੜਨਾ। ਯੂਥ ਨੂੰ ਇਹ ਗੱਲ ਦੱਸਣੀ ਹੈ ਕਿ ਵਾਈ ਕਾਂਟ ਯੂ ਬੀ ਇਨੋਵੇਟਰਸ? ਪਾਕਿਸਤਾਨ ਦੇ ਵਿੱਚ ਨੌਲੇਜ ਹੈ, ਟੈਲੈਂਟ ਹੈ, ਸਭ ਕੁਛ ਹੈ, ਲੈਟਸ ਇਨਕਰੇਜ ਯੂਥ। ਯੂਥ ਨੂੰ ਅਸੀਂ ਅੱਜ ਦੇਸ਼ ਦੇ ਵਿੱਚ, ਜੇ ਅਸੀਂ ਯੂਥ ਨੂੰ ਯੂਜ਼ ਕਰ ਲਿਆ, ਪਾਕਿਸਤਾਨ ਦੇ ਯੂਥ ਨੂੰ ਯੂਜ਼ ਕਰ ਲਿਆ, ਪਾਕਿਸਤਾਨ ਦੇ ਯੂਥ ਨੂੰ ਇਹ ਸਾਫ਼ ਕਹਿ ਦੇਣਾ ਕਿ ਡੂ ਨੋਟ ਡਿਸਕ੍ਰੀਮੀਨੇਟ ਐਨੀਬਡੀ। ਜਿਸ ਪਾਕਿਸਤਾਨ ਦਾ, ਜੇ ਸਾਡਾ ਯੂਥ ਜਾ ਕੇ, ਸਾਡੇ ਇੱਕੋ ਨੋਬੈਲ ਪ੍ਰਾਈਜ਼ ਵਿਨਰ ਨੇ ਡਾਕਟਰ ਅਬਦੁਲ ਸਲਾਮ, ਸਿਰਫ ਇਸ ਲਈ ਕਿ ਉਹਦੀ ਕਮਿਊਨਿਟੀ 'ਚ ਹੈਗੇ ਨੇ, ਅਸੀਂ ਉਹਨਾਂ ਦੇ ਜਿਹੜੇ ਬੁੱਤ ਨੇ, ਉਹਨਾਂ ਦੀਆਂ ਬਣਾਈਆਂ ਤਸਵੀਰਾਂ, ਉਹਨਾਂ ਨੂੰ ਖਰਾਬ ਕਰ ਰਹੇ ਹਾਂ। ਇੱਕ ਸਾਡਾ ਪਾਕਿਸਤਾਨੀ ਬੜਾ ਮੈਨੂੰ ਪਸੰਦ ਕਰਦਾ, ਨਾਮ ਚਲੋ ਨਾ ਲਵਾਂ, ਸ਼ਾਇਦ ਮੈਂ ਉਹ ਨਾ ਇਤਰਾਜ਼ ਕਰ ਜਾਣ, ਉਹ ਖੁਦ ਹੀ, ਉਹਨਾਂ ਦੀ ਵੈਸੇ ਵੀਡੀਓ ਔਨ ਏਅਰ ਹੈਗੀ ਆ, ਪਬਲਿਕ ਰਿਕਾਰਡ ਆ, ਇਸ ਲਈ ਮੈਂ ਜ਼ਿਕਰ ਵੀ ਕਰ ਸਕਦਾ ਉਹਨਾਂ ਦਾ। ਉਹ ਕਹਿੰਦੇ ਸਾਡੇ ਆਪਣੇ ਇੱਥੇ ਗੰਗਾ ਰਾਮ ਹੋਣਾ ਦਾ ਬੁੱਤ ਲੱਗਾ ਹੋਇਆ, ਲੋਕ ਇਕੱਠੇ ਹੋ ਰਹੇ ਆ, ਤੋੜ ਰਹੇ ਆ, ਤੋੜਦੇ ਇੱਕ ਬੰਦਾ ਉੱਪਰ ਚੜ ਗਿਆ, ਉਹ ਥੱਲੇ ਗਿਰਿਆ, ਉਹਦੀ ਲੱਤ ਟੁੱਟ ਗਈ। ਉਹ ਕਹਿੰਦੇ ਜੀ ਕੀ ਕਰੀਏ? ਉਹ ਕਹਿੰਦੇ ਜੀ ਚਲੋ ਗੰਗਾ ਰਾਮ ਹੋਸਪਿਟਲ ਲੈ ਕੇ ਚਲੋ। ਜਿਸ ਉਹ ਕਹਿੰਦੇ ਇਹ ਸਾਡਾ ਮੁਆਸ਼ਰਾ ਅੱਜ, ਇਹ ਸਾਡਾ ਯੂਥ, ਅਸੀਂ ਇਸ ਤਰਫ਼ ਲੈ ਕੇ ਜਾ ਰਹੇ ਹਾਂ। ਜਦੋਂ ਤੱਕ ਅਸੀਂ ਇਸ ਵੱਲ ਨਹੀਂ ਫੋਕਸ ਕਰਾਂਗੇ ਕਿ ਯੂਥ, ਸਾਇੰਸ, ਇਕੋਨਮੀ, ਇਨੋਵੇਸ਼ਨ, ਅਸੀਂ ਇਹਨਾਂ ਵੱਲ ਫੋਕਸ ਕਰਾਉਣਾ ਯੂਥ ਦਾ, ਦੈਟ ਇਜ਼ ਦਾ ਵਿਜ਼ਨ। ਅਗਲਾ ਵਿਜ਼ਨ, ਯੂਥ ਐਨਰਜੈਟਿਕ ਹੈ, ਤੋਂ ਲੈ ਕੇ 94 ਤੱਕ ਪਾਕਿਸਤਾਨ ਨੇ 4 ਵਰਲਡ ਕੱਪ ਜਿੱਤੇ। ਮੇਰੇ ਕਈ ਪਾਕਿਸਤਾਨੀ ਫਰੈਂਡ ਹੈ, ਮੈਂ ਉਹਨਾਂ ਨੂੰ ਪੁੱਛਦਾ, ਉਹ ਕਹਿੰਦੇ ਜੀ ਹਾਂਜੀ ਕ੍ਰਿਕਟ ਦਾ ਜਿੱਤਿਆ ਸੀ, ਹਾਕੀ ਵੀ ਜਿੱਤਿਆ ਹੋਣਾ ਸ਼ਾਇਦ ਫਿਰ। ਮੈਂ ਕਿਹਾ 4 ਬੋਲਿਆ ਮੈਂ, ਤੁਹਾਨੂੰ 4 ਨਹੀਂ ਪਤਾ, ਤੁਸੀਂ ਤੁਹਾਨੂੰ ਇਹ ਪਤਾ ਹੈ ਕਿ ਜੀ ਮੈਂ ਨਵਾਜ਼ ਸ਼ਰੀਫ ਸਾਡਾ ਬੰਦਾ ਬੜਾ ਚੰਗਾ, ਅੱਧੇ ਤੁਸੀਂ ਇਮਰਾਨ ਖਾਨ ਸਾਹਿਬ ਨਾਲ ਜੁੜੇ ਵੀ ਉਹ ਚੰਗਾ, ਤੁਸੀਂ ਤਾਂ ਆਪਸ ਹੀ ਲੜੀ ਮਰੀ ਜਾ ਰਹੇ ਹੋ, ਤੁਹਾਨੂੰ ਬਾਹਰਲਾ ਬੰਦਾ ਤੁਹਾਨੂੰ ਕੀ ਸਵਾਲ ਕਰੇਗਾ। ਤੁਹਾਡੇ 4 ਬੰਦੇ ਤੁਸੀਂ ਜਿੱਤੇ ਹੋ, ਤੁਸੀਂ 4 ਵਰਲਡ ਕੱਪ ਦੱਸ ਸਕਦੇ ਹੋ ਕਿਹੜੇ 4 ਵਰਲਡ ਕੱਪ ਨੇ? ਸਪੋਰਟਸ ਦੇ ਵਿੱਚ ਪਾਕਿਸਤਾਨ ਦੀ ਟੀਮ ਦੇ ਮੂਹਰੇ ਨਹੀਂ ਸੀ ਖੜਾ ਹੋ ਸਕਦਾ ਕੋਈ। ਹਾਕੀ ਹੋ ਗਏ, ਕ੍ਰਿਕਟ ਹੋ ਜਾਵੇ, ਸਨੂਕਰ ਹੋ ਜਾਵੇ, ਸਕੁਐਸ਼ ਹੋ ਜਾਵੇ, ਇਹਨਾਂ ਨੂੰ ਤਾਂ ਅਸੀਂ ਅੱਗੇ ਵਧਾਉਣਾ ਸੀਗਾ, ਅਸੀਂ ਪਿੱਛੇ ਚਲੇ ਗਏ ਹਾਂ। ਵੀ ਆਰ ਵਰਲਡ ਚੈਂਪੀਅਨਸ ਇਨ ਆਲ ਦੀ ਸਪੋਰਟਸ, ਵਾਈ ਡਿਡ ਵੀ ਮੂਵ ਅਹੈਡ? ਅੱਜ ਇੰਡੀਆ ਹੁਣ ਤੇ ਖਬਰ ਹੀ ਲਗਾਉਣੀ ਮੁਸ਼ਕਿਲ ਹੋ ਜਾਂਦੀ ਹੈ। ਇੰਡੀਆ ਨੇ ਜੀ ਅੱਜ ਗੋਲਡ ਮੈਡਲ ਇਹਦੇ 'ਚ ਜਿੱਤ ਲਿਆ, ਬਾਕਸਿੰਗ 'ਚ ਜਿੱਤ ਲਿਆ, ਅੱਜ ਇੰਡੀਆ ਨੇ ਬੈਡਮਿੰਟਨ 'ਚ ਇੱਕ ਥੋਮਸ ਕੱਪ ਜਿੱਤ ਲਿਆ, ਫਸਟ ਟਾਈਮ ਇਨ ਦਾ ਹਿਸਟਰੀ ਇੱਕ ਹੋਰ ਕੰਟਰੀ ਜੁੜ ਗਈ ਜੀ ਥੋਮਸ ਕੱਪ। ਅੱਛਾ ਜੀ, ਕ੍ਰਿਕਟ ਦੇ ਵਿੱਚ ਰਿਚੈਸਟ ਕ੍ਰਿਕਟ ਬੋਰਡ, ਵਾਈ ਪਾਕਿਸਤਾਨ ਇਹ ਸਭ ਕੁਝ ਕਰ ਸਕਦਾ? ਯੂਥ ਨੂੰ ਸਪੋਰਟਸ ਦੇ ਨਾਲ ਲਗਾਉਣਾ ਔਰ ਇੱਕ ਇੰਸਪੀਰੇਸ਼ਨ ਦੇਣੀ, ਇੱਕ ਉਮੀਦ ਦੇਣੀ, ਸਭ ਤੋਂ ਬਿਹਤਰ ਤੋਹਫਾ ਦੁਨੀਆ ਦਾ ਤੁਸੀਂ ਕਿਸੇ ਨੂੰ ਦੇ ਸਕਦੇ ਹੋ, ਇੰਸਪੀਰੇਸ਼ਨ, ਹੋਪ। ਸੋ ਲੀਡਰ ਹੋਇਆ ਜਿਹੜਾ ਵਿਜ਼ਨਰੀ, ਜਿਹੜਾ ਹੋਪ ਦੇਵੇ। ਯੈਸ, ਮੈਂ ਇਨਵੋਲਵ ਹੋ ਰਿਹਾ ਤੁਹਾਡੇ ਨਾਲ, ਮੈਂ ਤੁਹਾਡੇ ਨਾਲ ਇਨਵੋਲਵ ਹੋ ਰਿਹਾ, ਦੱਸੋ ਕੀ ਜਿੱਤਣਾ, ਤੁਸੀਂ ਜਿੱਤ ਕੇ ਲਿਆਓ। ਇੱਕ ਲੀਡਰ, ਕੋਈ ਵੀ ਲੀਡਰ ਹੋਵੇ ਪਾਕਿਸਤਾਨ ਦਾ ਵਿਜ਼ਨਰੀ, ਉਹ ਜਦੋਂ ਹਰੇਕ ਸਪੋਰਟਸ ਪਰਸਨ ਨੂੰ ਇਨਵੋਲਵ ਹੋਏਗਾ, ਸ਼ਾਬਾਸ਼ੀ ਦੇਵੇਗਾ, ਪੈਸੇ ਤਾਂ ਚਲੋ ਬਾਅਦ ਦੀ ਗੱਲ ਆ, ਉਹਨਾਂ ਨੂੰ ਇਨਕਰੇਜਮੈਂਟ, ਉਮੀਦ ਉਹ ਦੇਵੇਗਾ, ਤਕਦੀਰ ਬਦਲ ਜਾਏਗੀ। ਅਗਲਾ ਪੁਆਇੰਟ ਬੜਾ ਇੰਪੋਰਟੈਂਟ ਹੈ, ਮਿਲਟਰੀ ਦੇ ਨਾਲ ਬੜੀ ਡੈਲੀਕੇਟਲੀ ਡੀਲ ਕਰਨਾ ਪਏਗਾ, ਮਿਲਟਰੀ ਸਟੈਬਲਿਸ਼ਮੈਂਟ ਰਾਈਟ ਵੇ ਉਹਨਾਂ ਦੇ ਨਾਲ। ਹਾਂ, ਜੇ ਤੁਸੀਂ ਕਹੋ ਰਾਈਟ ਵੇ ਜੀ ਤੁਹਾਡਾ ਬੰਦਾ ISI ਦਾ ਪਿੱਕ ਹੈ, ਕੋਨਸਟੀਟਿਊਸ਼ਨਲੀ ਰਾਈਟ ਹੈ ਮੇਰਾ, ਪਰ ਜੇ ਤੁਸੀਂ ਕਹੋ ਮੈਂ ਰਾਈਟ ਵੇ ਆਪਣੇ ਸਾਰਾ ਕੁਝ ਤੁਹਾਡੇ ਨਾਲ ਟਰਬਲ ਕਰ ਲੈਣੀ ਹੈ। ਮਿਲਟਰੀ ਸਟੈਬਲਿਸ਼ਮੈਂਟ ਨੂੰ ਬੜੀ ਦੇਰ ਦੀ ਇੱਕ ਆਦਤ ਪੈ ਚੁੱਕੀ ਹੈ, ਹਾਲਾਂਕਿ ਕੋਨਸਟੀਟਿਊਸ਼ਨਲੀ ਇਮਰਾਨ ਖਾਨ ਸਾਹਿਬ ਠੀਕ ਹੈ ਬਿਲਕੁਲ, ਲੇਕਿਨ ਤਰੀਕੇ ਦੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਨਜਿੱਠਣਾ ਹੈ, ਦਿਸ ਇਜ਼ ਵਾਟ ਡਿਪਲੋਮੇਸੀ ਇਜ਼ ਆਲ ਅਬਾਊਟ। ਉਹ ਤਰੀਕੇ ਦੇ ਨਾਲ ਬੈਲੈਂਸ ਵਾਪਸ ਸਿਵਿਲੀਅਨ ਲੀਡਰਸ਼ਿਪ ਕੋਲ ਤਰੀਕੇ ਦੇ ਨਾਲ ਹੌਲੀ 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 ਵਾਪਸ ਲੈ ਕੇ ਆਉਣਾ, ਉਹ ਬੜਾ ਇੰਪੋਰਟੈਂਟ ਹੈ। ਇਸ ਤੋਂ ਬਾਅਦ ਇਨਫਲੇਸ਼ਨ, ਹੈਲਥ ਕੇਅਰ, ਐਜੂਕੇਸ਼ਨ, ਇਹਨਾਂ ਸੈਕਟਰ ਦੇ ਉੱਤੇ ਫੋਕਸ ਕਰਨਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੁਧਾਰ ਕਰਾਂਗੇ। ਜਿਹੜਾ ਕੋਈ ਲੀਡਰ ਇਹ ਸਾਰੀਆਂ ਚੀਜ਼ਾਂ ਕਰਨੀਆਂ ਸਟਾਰਟ ਕਰ ਦੇਗਾ, ਇੰਟਰਨੈਸ਼ਨਲ ਲੈਵਲ ਦੇ ਉੱਤੇ ਰਿਲੇਸ਼ਨ ਆਪਣੇ ਵਧੀਆ ਕਰਨਾ ਸ਼ੁਰੂ ਕਰ ਦੇਗਾ, ਦੇਖੋ 2 ਸਾਲ ਦੇ ਵਿੱਚ ਹੀ ਇੱਕ ਉਮੀਦ, ਇੱਕ ਡਾਇਰੈਕਸ਼ਨ ਸਹੀ ਹੋ ਜਾਏਗੀ। ਔਰ ਪਾਕਿਸਤਾਨ ਕੋਲ ਸਭ ਕੁਝ ਹੈ, ਜਿਸ ਕੰਟਰੀ ਕੋਲ 22 ਕਰੋੜ ਦੀ ਆਬਾਦੀ ਹੈ, ਦੁਨੀਆ ਲੱਭ ਰਹੀ ਹੈ, ਮਾਰਕੀਟ ਲੱਭ ਰਹੀ ਹੈ, ਚਾਈਨਾ ਦੇ ਵਿੱਚ ਬਹੁਤ ਬੜੀਆਂ ਕੰਪਨੀਜ਼ ਜਾਣਾ ਨਹੀਂ ਚਾਹੁੰਦੀਆਂ। ਵਾਈ ਇੰਡੀਆ ਹੈਜ਼ ਬਿਕਮ ਦ ਡਾਰਲਿੰਗ ਆਫ ਯੂ ਨੋ ਕੰਟਰੀਜ਼ ਫੋਰ ਇਨਵੈਸਟਮੈਂਟ, ਜਾਂ ਬਿਗ ਕੰਪਨੀਜ਼ ਫੋਰ ਇਨਵੈਸਟਮੈਂਟ, ਫੋਰ ਅ ਸਿੰਪਲ ਰੀਜ਼ਨ, ਕਿਉਂਕਿ ਇੰਡੀਆ ਦੇ ਵਿੱਚ ਆਬਾਦੀ ਹੈ, ਪਾਕਿਸਤਾਨ ਦੇ ਵਿੱਚ 22 ਕਰੋੜ ਹੈ, ਕੰਜ਼ਿਊਮਰ ਹੈ, ਹਰ ਬੜੀ ਕੰਪਨੀ ਉੱਥੇ ਜਾਣਾ ਚਾਹੇਗੀ। ਮਾਹੌਲ ਬਣਾ ਦਿੱਤਾ ਜਾਏ, ਦੇਖੋ ਫਿਰ ਕੀ ਹੁੰਦਾ। ਜੇ ਕੋਈ ਇਹ ਕਹਿੰਦਾ ਜੀ ਚਾਈਨਾ ਵੁੱਡ ਬਿਕਮ ਦ ਫਸਟ ਕੰਟਰੀ ਟੂ ਅਚੀਵ $50 trillion GDP 1970 'ਚ, ਕੋਈ ਗੱਲ ਕਰਦਾ, ਉਹ ਕਹਿੰਦੇ ਜੀ ਖਾਣ ਨੂੰ ਰੋਟੀ ਨਹੀਂ ਚਾਹੀਦਾ, ਤੁਸੀਂ ਗੱਲਾਂ ਕਿਹੜੀਆਂ ਕਰ ਰਹੇ ਹੋ। ਲੋਕਾਂ ਨੂੰ 2008 ਤੱਕ ਯਕੀਨ ਹੀ ਨਹੀਂ ਆਇਆ ਕਿ ਬੀਜਿੰਗ ਦੇ ਵਿੱਚ ਓਲੰਪਿਕਸ ਹੋ ਜਾਏਗਾ। ਬੁਸ਼ ਸਾਹਿਬ ਉੱਥੇ ਗਏ ਨੇ ਚਾਈਨਾ, ਉਹ ਕਹਿੰਦੇ ਜੀ ਓਲੰਪਿਕਸ ਕਰਵਾ ਲਓਗੇ, ਉਹ ਕਹਿੰਦੇ ਜੀ ਚਿੰਤਾ ਨਾ ਕਰੋ, ਸਭ ਹੋਏਗਾ ਇੱਥੇ। ਇੱਥੇ ਅਸੀਂ ਰੱਬ ਨੂੰ ਮੰਨਦੇ ਹਾਂ, ਨਾ ਰੱਬ, ਉਹ ਆਪਣੇ ਤਰੀਕੇ ਨਾਲ ਚੱਲੇ ਉਹ। ਸੋ ਪਾਕਿਸਤਾਨ 'ਚ ਸਭ ਕੁਝ ਹੋ ਸਕਦਾ ਜੇ ਇਹ ਚੀਜ਼ਾਂ, ਇਨ ਦਾ ਇੰਟਰਸਟ ਆਫ ਟਾਈਮ, ਹੋਰ ਬੜੀਆਂ ਚੀਜ਼ਾਂ ਨੇ, ਬਟ ਇਹ ਬੇਸਿਕ ਚੀਜ਼ਾਂ ਜੇ ਹੋ ਜਾਣ, ਜਿਹੜਾ ਲੀਡਰ ਵਿਜ਼ਨ ਦਿਖਾ ਦੇਗਾ, ਦੇਖੋ ਫਿਰ ਪਾਕਿਸਤਾਨ ਕਿੱਥੇ ਜਾਂਦਾ।
ਜਦ ਵੀ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ, ਬਿਲਕੁਲ ਪਰਫੈਕਟ ਕੀਤੀਆਂ ਨੇ, ਸਾਰੀਆਂ ਸਹੀ ਦੱਸੀਆਂ ਨੇ। ਸਿਰਫ ਜਿਹੜੀ ਪਹਿਲੀ ਗੱਲ ਤੁਸੀਂ ਇਹ ਕਹੀ ਹੈ ਕਿ ਆਪਣਾ ਪਾਕਿਸਤਾਨੀ ਪਾਰਟਨਰ, ਦੇਖੋ ਬੰਗਲਾਦੇਸ਼ ਕਿੱਥੇ ਚਲਾ ਗਿਆ ਸਨ, ਸਾਡੇ ਕੋਲ 1971 ਦੇ ਅਗਲੇ ਦਿਨ ਅਲੈਦਾ ਹੋਇਆ। ਕੀ ਸਿਰਫ ਉਹ ਬੰਗਲਾਦੇਸ਼ੀ ਬੰਗਲਾਦੇਸ਼ੀ ਹੈ? ਜਿਸ ਤਰ੍ਹਾਂ ਤੁਸੀਂ ਆਖਿਆ, ਪਾਕਿਸਤਾਨੀ ਪਾਕਿਸਤਾਨੀ ਹੋਣਾ ਚਾਹੀਦਾ, ਕੋਈ ਮਜ਼ਹਬ, ਕੋਈ ਬਿਲਕੁਲ ਹਰ ਚੀਜ਼ ਬਰਾਬਰ ਤੇ ਹੋਣੀ ਚਾਹੀਦੀ ਹੈ, ਹਰ ਚੀਜ਼ ਨੂੰ ਇਕਵਲ ਸਮਝਣਾ ਚਾਹੀਦਾ। ਇਹ ਗੱਲ ਤੁਹਾਡਾ ਬਿਲਕੁਲ 100% ਸਹੀ ਹੈ। ਦੂਸਰੀ, ਜਿਹੜਾ ਸਾਡਾ ਸਭ ਤੋਂ ਵੱਡਾ ਮਿਲਟਰੀ ਦਾ ਪ੍ਰੋਬਲਮ ਹੈ, ਸਭ ਤੋਂ ਵੱਡਾ ਪ੍ਰੋਬਲਮ ਸਾਡਾ ਇਸ ਟਾਈਮ ਉਹ ਚੱਲ ਰਿਹਾ ਕਿ ਉਹ ਕਿਸੇ, ਉਹ ਆਪਣੀ ਮਰਜ਼ੀ ਕਰਦੇ ਨੇ। ਪਾਕਿਸਤਾਨ ਦਾ ਜਿਹੜਾ ਸਤਿਆਨਾਸ ਇਸ ਟਾਈਮ ਵੱਜ ਰਿਹਾ, ਉਹ ਸਾਡੀ ਫੌਜ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ ਕਿ ਟਰਕੀ ਬਾਜ਼ਾਰ ਵਿੱਚ ਇੱਕ ਛਲੀਆਂ ਖਾ ਰਿਹਾ ਹਾਂ, ਮੈਂ ਤੇ ਮੇਰਾ ਬ੍ਰਦਰ ਇਨ ਲਾ। ਉਹਨੇ ਪੁੱਛਿਆ, ਕਿੱਥੋਂ ਦੇ ਹਾਂ? ਪਾਕਿਸਤਾਨੀ। ਬੜਾ ਖੁਸ਼ ਹੋ ਕੇ ਮਿਲਿਆ। ਉਹਨੇ, ਤੁਹਾਡੀ ਪ੍ਰੋਬਲਮ ਕੀ ਹੈ, ਤੁਸੀਂ ਇਮਰਾਨ ਨੂੰ ਕਿਉਂ ਲਾਇਆ? ਉਹ ਮੇਰਾ ਸਾਲਾ ਕਹਿਣ ਲੱਗ ਪਿਆ ਉਹਨੂੰ, ਬ੍ਰਦਰ ਦਾ, ਕਿ ਇਹ ਵਜ੍ਹਾ ਕਰਪਸ਼ਨ ਬੜੀ ਹੈ, ਆਪਣਾ ਆਪਣਾ ਚੋਰਾ, ਸਾਰਾ ਚੋਰ ਬਜ਼ਾਰੀ ਲੱਗ ਰਹੀ ਹੈ, ਤਾਂ ਸਾਰਿਆਂ ਰਲ ਕੇ ਲਾਇਆ। ਉਹਨੇ, ਨਹੀਂ, ਸਭ ਤੋਂ ਤੁਹਾਡੀ ਮੇਨ ਪ੍ਰੋਬਲਮ ਇੱਕ ਛਲੀਆਂ ਵੇਚਣ ਵਾਲਾ, ਤੁਹਾਡੀ ਮਿਲਟਰੀ ਪ੍ਰੋਬਲਮ ਹੈ, ਇੱਕ ਛਲੀਆਂ ਵੇਚਣ ਵਾਲਾ ਕਹਿ ਰਿਹਾ ਕਿ ਸਭ ਤੋਂ ਵੱਡੀ ਤੁਹਾਡੀ ਮੇਨ ਪ੍ਰੋਬਲਮ ਮਿਲਟਰੀ ਹੈ। ਇਹ ਚੀਜ਼ਾਂ ਖਤਮ ਹੋ ਜਾਣ, ਇੱਕ ਮਿਲਟਰੀ ਬਿਲਕੁਲ ਅਲੈਦਾ, ਜਿਸਾ ਇੰਡੀਆ ਦੀ ਮਿਲਟਰੀ ਵੇਖ ਲਵੋ, ਬੰਗਲਾਦੇਸ਼ ਦੀ ਮਿਲਟਰੀ, ਕੋਈ ਦਖਲ ਨਹੀਂ ਹੈ ਇਸ ਚੀਜ਼ ਦੇ ਵਿੱਚ, ਸਿਆਸਤ ਦੇ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਉਹਨਾਂ ਦਾ। ਤੁਸੀਂ ਆਪਣਾ ਕੰਮ ਕਰੋ, ਉਹਨਾਂ ਨੂੰ ਆਪਣਾ ਕੰਮ ਦਿਓ। मसला ही चाचा सा, दूसरा पाकिस्तान का कोई एक बंदा सवा इमरान तो ठीक है, मैं इमरान इतनी बिलकुल सानू जिनी कोई तकलीफ इमरान के हक च पहुंची है ना अपना हुकूमत दे विच बिलकुल इस तो पहला नहीं पहुंची। लेकिन मैं एक ईमानदार आदमी जरूर है, ये जरूर कहांगे जी सच्ची गल है वह कहना लाजमी चाहिए, चाहे एयर ते या मुंह ते या बाद किसी ईमानदार आदमी वह चाहता मुल्क चले मुल्क अच्छा जाए, लेकिन दुनिया नहीं खलोन देंदी। जेडे बड़े अपना इन्हों मुहब्बत प्यार है नवाज शरीफ नू या जरदारी नू या दूजा तरीजा नू अपना मुल्क बचाना है तो अपना पैसा इतने मुल्क च मैं हूं मुहब्बत प्यार से यह ना कि अपना मुल्क नू फिर वफादारी वहान अपना हर चीज बेच के पाकिस्तान में कर्जा लाने या असि आ मुल्क चलाने हूं हिसाब किताब नहीं। बिलियन हा डालर की प्रॉपर्टी है जरदारी के नाम का अपना दुबई के मीलों के विले बने ने मीलों के ओदी प्रॉपर्टी तुहानू पता नवाज शरीफ नू किस बंदे नू नहीं पता। फिर भी असी ए सोच के आवाम ये गल करेगे ने जी आ मैं पीपल पार्टी मैं पीपल पार्टी की गल करा नहीं फिर तो वह मुल्क नहीं चल सकता या मैं नवाज शरीफ नू वोट दिता मैं नवाज शरीफ ने मेरी हेल्प की नहीं मुल्क का सोचिए असी हैल्प अपनी जात द्वारा सोचिए असी एक मुल्क का सोचिए। इमरान एक ईमानदार एक अच्छा इंसान है सोच ओदी अच्छी है लेकिन नहीं ओदे कोल हो पाया वह भी नाल दा साडा अपना मिलिट्री साड़ी का कसूर है नहीं कर सकता और नहीं हो सकता नहीं वो इंडिया जा सकता नहीं वो किसी बगैर इजाजत तो वो बगैर इजाजत तो नहीं गया रूस इजाजत मिली सी तो रूस ही गया बाद पंगा पै गया।
थैंक यू जी बिल्कुल देखो जदों तक कोई भी डिस्क्रिमिनेशन जारी रहेगी उस वेले तक प्रोग्रेसिव सोच जी ओरी जगह नहीं बनेगी। थैंक यू सो मच थैंक यू बहुत मेहरबानी थोड़ी गलबात साड़ी इस तरह जारी रहेगी। आई थिंक मैं इशारा है कि साडे स्पॉन्सर जिहड़े ने ओ हुण इस टाइम क्योंकि वेंसडे का दिन है साडा हुण टॉपिक ओ कह रहे बाकी कॉलर्स नूं रिक्वेस्ट करांगा कि तुसीं थोड़ा जिहा हुण वेट कर रहे ने ओ कहिंदे जी कमल पाटिया जी वेलकम सर। हैलो
मॉर्गेज दी दुनिया च जिहड़ा है सारे एक्सपेक्ट कर रहे ने कि नेक्स्ट वीक वेंसडे बाय दिस टाइम हाफ ओ परसेंट इंटरेस्ट रेट होर बच जाएगा। एक्सपेक्टेशन दे नाल ही बहुत लोगों ने जड़ा है ना कुछ डर बह गया है ते पीपल हैव स्टार्टेड प्रोटेस्टिंग एंड रिक्वेस्टिंग थ्रू वेरियस एजेंसीज कि बैंक ऑफ कैनेडा नो कि तुसी रेट ना वधाओ होर। मेरा पर्सनल जड़ी असैसमेंट है कि रेट अद्धा परसेंट नेक्स्ट वीक बढ़ जाएगा दैट इज दिस। दूजा एक होर बड़ी चीज आ रही है जिस तरह इंटरेस्ट रेट बढ़ते जा रहे ने बेंच क्वालिफाइंग जेड़ा बेंचमार्क रेट है दैट इज अगर तुसी 3% ते लेंदे हो ते 3+2% 5% या सॉरी तुसी 4% ते लेंदे हो 4+2 6% हुन 6% क्वालिफाइंग रेट या 6.5% क्वालिफाइंग रेट जिस बेसिस दे उत्ते मॉर्गेज अप्रूवल होएगी रिजल्ट हो रहा है कि ज्यादा होर ज्यादा लोगों नू मॉर्गेज दी कमिटमेंट घट अमाउंट दे उत्ते मिल रही है। युधवीर जी ए काफी अफेक्ट कर रहा है लोगों नू ते लोगों च डर बह गया है। एदे विच मैं एक चीज कहांगा कि पीपल शुड ट्राई आउट ऑल्टरनेट लेंडर्स। कुछ ऑल्टरनेट लेंडर्स हैं ने क्रेडिट यूनियन हैं ने जिड़ी बेंचमार्क वास्ते 2% रेट बगैर वधाए कॉन्ट्रैक्ट रेट दे उन्ते मॉर्गेज देन नू ओपन ने दैट दे आर डूइंग इट एंड दे आर एग्जामिनिंग योर डॉक्यूमेंट ते इस वास्ते किसी नू भी कोई प्रॉब्लम आ रही है खासकर जिहड़े लोकी पहले मकान बुक कर चुके ने या पहले कॉन्ट्रैक्ट कर चुके दे ने ते उन्हां दा महीने दो महीने च क्लोजिंग आ रही है ऐसे बहुत लोग फसे दे ने। मेरा सारे नूं कहंदा मतलब है कि रस्ते हैं ने तरीके हैं ने बगैर कोई गलत काम कीते हुए बगैर जिहड़ा काफी प्रेवलेंट प्रैक्टिस हो गई है कि कुछ कैश पैसे दे के गलत काम कर लो उहदे बिना भी बड़े रस्ते ने वन शुड एग्जामिन दोस। एक तरीका युधवीर जी हो रहे कि अपनी पहली मॉर्गेज खासकर जिन्होंने दूजी प्रॉपर्टी लेनी है पहली मॉर्गेज बगैर डिस्टर्ब किए एक सेकेंड प्लेस विच लाइन ऑफ क्रेडिट ले लो टेंपरेरली उन्हों यूज करो ते फिर जिस तरह पोजिशन ठीक हो जाती है ਉਹਨੂੰ ਟ੍ਰੈਡੀਸ਼ਨਲ ਲੈਂਡਰ ਦੇ ਉੱਤੇ ਰਿਵਰਟ ਕਰ ਲਓ। ਤੇ ਬਹੁਤ ਸਾਰੇ ਓਬਜੈਕਟ, ਬਹੁਤ ਸਾਰੇ ਆਪਸ਼ਨ ਹੈ ਨੇ ਯੁਧਵੀਰ ਜੀ, ਚਾਹੇ ਫਸਟ ਟਾਈਮ ਬਾਇਰ ਹੈ, ਇਨਵੈਸਟਰ ਹੈ, ਅਪਗ੍ਰੇਡ ਕਰ ਰਿਹਾ ਹੈ, ਟਰੱਕਿੰਗ ਓਨਰ ਓਪਰੇਟਰ ਹੈ, ਕੰਸਲਟੈਂਟ ਹੈ, ਸਾਰਿਆਂ ਵਾਸਤੇ ਆਪਸ਼ਨ ਅਵੇਲੇਬਲ ਨੇ ਯੁਧਵੀਰ ਜੀ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਜਦੋਂ ਵੀ ਮੋਰਗੇਜ ਦੀ ਗੱਲ ਆਵੇ ਤਾਂ ਤੁਸੀਂ ਹਮੇਸ਼ਾ ਯਾਦ ਰੱਖਣਾ ਹੈਗਾ ਕਮਲ ਪਾਟੀਆ ਜੀ ਨੂੰ, ਮੋਰਗੇਜ ਵਿਦ ਅ ਪੀਸ ਆਫ ਮਾਈਂਡ। ਥੈਂਕ ਯੂ ਸੋ ਮਚ ਸਰ। ਫੋਨ ਨੰਬਰ ਇੰਗਲਿਸ਼ ਪੰਜਾਬੀ ਦੇ ਦਿਓ ਬਾਅਦ ਕੁਟਲੀ।
ਹਾਂਜੀ, ਮੇਰਾ ਨੰਬਰ ਹੈਗਾ 416-566-6267, ਦੈਟ ਇਜ 416-564-6267। ਥੈਂਕ ਯੂ ਯੁਧਵੀਰ ਜੀ।
ਥੈਂਕ ਯੂ ਸਰ, ਥੈਂਕ ਯੂ ਸੋ ਮਚ। ਔਰ ਇਸ ਮੌਕੇ ਤੇ ਅਸੀਂ ਸਵਾਗਤ ਕਰਾਂਗੇ ਪੰਕਜ ਬੰਗਾ ਜੀ ਦਾ। ਪੰਕਜ ਜੀ, ਓਪਨਿੰਗ ਸਟੇਟਮੈਂਟ ਸਰ ਪਹਿਲਾਂ ਤੁਹਾਡੇ ਤੋਂ ਸੁਣਦੇ ਹਾਂ, ਵੈਲਕਮ ਸਰ। ਥੈਂਕ
ਯੂ ਵੈਰੀ ਮਚ ਯੁਧਵੀਰ ਜੀ। ਬਿਲਕੁਲ, ਬੇਸਿਕਲੀ ਅੱਜ ਦੀ ਜਿਹੜੀ ਓਪਨਿੰਗ ਸਟੇਟਮੈਂਟ ਅਸੀਂ ਫੈਡ ਦੀ ਜਿਹੜੀ ਮਿਨਟਸ ਨੇ ਮੀਟਿੰਗ ਦੇ ਉਹ ਵੇਟ ਕਰ ਰਹੇ ਹਾਂ, 2 ਵਜੇ ਦੇ ਕਰੀਬ ਆਉਣਗੇ। ਮਾਰਕੀਟ ਉਸੇ ਤਰ੍ਹਾਂ ਬਿਹੇਵ ਕਰ ਰਹੀ ਹੈ ਇਸ ਵੇਲੇ। ਔਰ ਅਗਰ ਕੈਨੇਡਾ ਸਾਈਡ ਦੇਖੀਏ ਤਾਂ ਅੱਜ 2 ਬੈਂਕਸ ਦੇ ਜਿਹੜੇ ਉਹਨਾਂ ਨੇ ਆਪਦੇ ਜਿਹੜੇ ਪ੍ਰੋਫਿਟ ਜਿਹੜੇ ਦਿਖਾਏ ਨੇ ਕਾਫੀ ਠੀਕ ਦਿਖਾਏ ਨੇ। ਸਕੋਸ਼ੀਆ ਨੇ ਤਾਂ ਐਕਚੁਅਲੀ ਦੇ ਸਮੈਸ਼ਿਸ Q2 ਪ੍ਰੋਫਿਟ ਐਸਟੀਮੇਟ, ਮਤਲਬ ਬਹੁਤ ਜ਼ਿਆਦਾ ਅੱਛਾ ਦਿਖਾਇਆ। BMO ਬੇਅਰਲੀ ਮੀਟ ਮੈਟ ਦ ਐਕਸਪੈਕਟੇਸ਼ਨ, ਬਟ ਇਹਨੇ ਦੋਨਾਂ ਚ ਡਿਫਰੈਂਸ ਇਹ ਰਿਹਾ ਕਿ BMO ਨੇ ਬੇਸਿਕਲੀ ਆਪਦੇ ਵਾਸਤੇ ਪ੍ਰੋਵੀਜ਼ਨ ਰੱਖੇ ਨੇ ਔਰ ਸਕੋਸ਼ੀਆ ਨੇ ਉਹਦੇ ਚ ਨਹੀਂ ਰੱਖੇ। ਅਦਰਵਾਈਜ਼ ਇਨਕਮ ਦੋਨਾਂ ਨੂੰ ਅੱਛੀ ਖਾਸੀ ਹੋਈ ਹੈ, ਪ੍ਰੋਫਿਟ ਦੋਨਾਂ ਨੂੰ ਅੱਛੇ ਖਾਸੇ ਹੋਏ। ਜੀ ਵੀਰ ਜੀ,
ਠੀਕ ਹੈ, ਮੈਂ ਵਾਪਸ ਆ ਰਿਹਾ। ਮੇਰੇ ਵੀ ਕੁਝ ਸਵਾਲ ਨੇ ਔਰ ਮੇਰੀ ਕਾਲਰਸ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਹੋਲਡ ਕੀਤੀਆਂ ਹੋਈਆਂ ਨੇ। ਮੇਰੀ ਇੱਕ ਰਿਕੁਐਸਟ ਹੋਏਗੀ, ਮੈਨੂੰ ਪਤਾ ਅਸੀਂ ਬਹੁਤ ਸਾਰੇ ਹੋਰ ਇੰਪੋਰਟੈਂਟ ਟੋਪਿਕਸ ਵੀ ਡਿਸਕਸ ਕਰਦੇ ਹਾਂ, ਬਟ ਲਾਈਨਸ ਤੁਸੀਂ ਹੋਲਡ ਕਰਨਾ ਚਾਹੇ, ਬਟ ਸਵਾਲ ਸਿਰਫ ਔਰ ਸਿਰਫ ਰੀਅਲ ਸਟੇਟ ਦਾ, ਇਕੋਨਮੀ ਦਾ, ਫਾਈਨੈਂਸ ਦਾ ਜਾਂ ਮੋਰਗੇਜ ਦਾ, ਇਹਨਾਂ ਸੰਬੰਧੀ ਹੁਣ ਅਸੀਂ ਅਗਲੇ ਅੱਧੇ ਪੌਣੇ ਘੰਟੇ ਦੀ ਗੱਲ ਕਰਨੀ ਹੈ। ਜੇ ਤੁਹਾਡਾ ਪੋਲੀਟਿਕ ਦੇ ਨਾਲ ਜਾਂ ਇਲੈਕਸ਼ਨ ਦੇ ਨਾਲ ਕੋਈ ਵੀ ਸਵਾਲ ਹੈ ਜਾਂ ਹੋਰ ਇੰਟਰਨੈਸ਼ਨਲ ਅਫੇਅਰ ਦਾ ਕੋਈ ਵੀ ਸਵਾਲ ਹੈ ਜਾਂ ਪੰਜਾਬ ਦੀ ਸਿਆਸਤ ਤੇ ਕੋਈ ਸਵਾਲ ਹੈ, ਸਾਨੂੰ ਤੁਸੀਂ ਹਾਫ ਐਨ ਆਵਰ ਤੋਂ 45 ਮਿੰਟ ਦੇ ਦਿਓ, ਉਸ ਤੋਂ ਬਾਅਦ ਫਿਰ ਉਹਦੀ ਗੱਲ ਹੋਏਗੀ ਸਰ। ਸੋ ਮੇਰੀ ਇੱਕ ਹੰਬਲ ਰਿਕੁਐਸਟ ਹੋਏਗੀ, ਇਹ ਸਮੇਂ ਸਾਡੇ ਜਿਹੜੇ ਖਾਸ ਗੈਸਟ ਹੁੰਦੇ ਨੇ, ਸੋ ਉਹਨਾਂ ਦੇ ਨਾਲ ਫਿਰ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਹੀ ਗੱਲ ਕਰਾਂਗੇ। ਰੀਅਲ ਸਟੇਟ ਦਾ ਕੋਈ ਸਵਾਲ, ਪੀਕੇ ਸਭਰਵਾਲ। ਪੀਕੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ ਐਂਡ ਓਪਨਿੰਗ ਸਟੇਟਮੈਂਟ ਸਰ।
ਥੈਂਕ ਯੂ ਜੀ, ਗੁੱਡ ਮਾਰਨਿੰਗ ਟੂ ਆਲ ਓਵਰ ਲਿਸਨਰਸ। ਇਹ ਬੜਾ ਇੰਟਰਸਟਿੰਗ ਮੋਗਾ ਸਾਹਿਬ ਦੱਸ ਰਹੇ ਸੀਗੇ, ਬੈਂਕਾਂ ਦਾ ਪ੍ਰੋਫਿਟ ਸੈਕਿੰਡ ਕੁਆਟਰ ਦਾ, ਸਕੋਸ਼ੀਆ ਦਾ ਔਰ ਬੀਮੋ ਦਾ ਵੀ, ਜਿਸ ਤਰ੍ਹਾਂ ਮੈਂ ਵੀ ਪੜ੍ਹ ਰਿਹਾ ਸੀਗਾ, ਮੋਰ ਦੈਨ 2 ਬਿਲੀਅਨ ਇਨ 1 ਕੁਆਟਰ, ਨਾਟ ਇਨ ਏ ਈਅਰ। ਔਰ ਦੂਜੇ ਪਾਸੇ RBC ਨੇ ਵੀ ਹੁਣੇ ਰਿਪੋਰਟ ਦਿੱਤੀ ਹੈਗੀ ਕਿ ਦੇ ਆਰ ਨਾਟ ਐਕਸਪੈਕਟਿੰਗ, ਜਿਹੜੇ ਰਾਬਰਟ ਹੋਕ ਸਾਹਿਬ ਨੇ ਉਹਨਾਂ ਨੇ ਬੜੀ ਕਲੀਅਰ ਹੈ ਦੱਸਿਆ, ਬੜਾ ਲੰਬਾ ਸਟੇਟਮੈਂਟ ਦਿੱਤੀ ਹੈ ਕਿ ਦੀ ਡੋਂਟ ਐਕਸਪੈਕਟ ਦੇਰ ਵਿਲ ਬੀ ਏ ਕਰੈਸ਼ ਇਨ ਰੀਅਲ ਸਟੇਟ। ਉਹ ਕਹਿ ਰਹੇ ਨੇ ਦੇਰ ਇਜ਼ ਮੋਰ ਲਾਈਕਲੀ ਟੂ ਬੀ ਏ ਸੋਫਟ ਲੈਂਡਿੰਗ, ਇਹ ਜ਼ਰੂਰ ਹੋਏਗੀ, ਇਨਸਟੈਡ ਆਫ ਸੀਵੀਅਰ ਕਰੈਕਸ਼ਨ ਜਿਹੜੀ ਮਾਰਕੀਟ ਹੈਗੀ ਉਹ ਨਹੀਂ ਹੈਗੀ, ਕਰੈਸ਼ ਜਿਹੜਾ ਉਹਦੀ ਉਮੀਦ ਨਹੀਂ ਹੈ, ਬਿਕੋਜ਼ ਉਹਨਾਂ ਦਾ ਕਹਿਣਾ ਹੈਗਾ ਕਿਉਂਕਿ ਦੇਰ ਆਰ ਟੂ ਮੈਨੀ ਅਦਰ ਫੈਕਟਰਸ ਜਿਹੜੇ ਕਿ ਇਹਨੂੰ ਪੋਜ਼ਿਟਿਵ ਲਿਜਾ ਰਹੇ ਨੇ ਹਾਊਸਿੰਗ ਨੂੰ, ਜਿਸ ਤਰ੍ਹਾਂ ਐਗਜ਼ਾਮਪਲਸ ਇਮੀਗ੍ਰੇਸ਼ਨਸ ਐਂਡ ਆਲ ਦੋਜ਼ ਥਿੰਗਸ, ਇਨਕਮਸ ਐਂਡ ਆਲ ਦੋਜ਼ ਥਿੰਗਸ, ਅਤੇ ਉਹ ਚੀਜ਼ ਇਹਨੂੰ ਜਿਹੜੀ ਹੈਗੀ ਇਹਨੂੰ ਰੋਕ ਕੇ ਰੱਖ ਰਹੀ ਹੈ। ਅਤੇ ਯੈਸ, ਸੋਫਟ ਲੈਂਡਿੰਗ ਮਿਡ ਆਫ ਦਿਸ ਈਅਰ ਤੱਕ ਹੁੰਦੀ ਰਹਿਣ ਦੀ ਉਮੀਦ ਹੈਗੀ, ਬਟ ਡੋਂਟ ਐਕਸਪੈਕਟ ਏ ਕਰੈਸ਼। ਜੀ
ਠੀਕ ਹੈ ਜੀ, ਠੀਕ ਹੈ ਜੀ। ਮੈਂ ਪੰਕਜ ਜੀ ਵੱਲ ਜਾਣ ਤੋਂ ਪਹਿਲਾਂ ਇੱਕ ਮਿੰਟ ਤੁਹਾਡੇ ਕੋਲ ਹੋਰ ਲੈਣਾ ਚਾਹਾਂਗਾ ਕਿ ਓਵਰਆਲ ਜਿਹੜੀ ਮਾਰਕੀਟ ਦੀ ਸਥਿਤੀ ਹੈਗੀ ਹੈ, ਮਤਲਬ ਕਿ ਨੋ ਡਾਊਟ ਜਨਵਰੀ ਤੋਂ ਫਰਵਰੀ ਪ੍ਰਾਈਸ ਗਿਰੇ, ਫਿਰ ਫਰਵਰੀ ਤੋਂ ਥੋੜ੍ਹੇ ਜਿਹੇ ਮਾਰਚ ਵਿੱਚ ਗਿਰੇ, ਉਸ ਤੋਂ ਬਾਅਦ ਅਪ੍ਰੈਲ 'ਚ ਗਿਰੇ, ਹੁਣ ਮਈ ਦੀ ਵਿੱਚ ਕੀ ਕਿਸ ਤਰ੍ਹਾਂ ਦੀ ਸਥਿਤੀ ਮਾਰਕੀਟ 'ਚ ਨਜ਼ਰ ਆ ਰਹੀ ਹੈ, ਔਰ ਮਈ ਜੂਨ ਦੀ ਕੀ ਸਥਿਤੀ ਹੈ?
ਹੋਰ ਠੰਡੀ ਹੈ ਜੀ, ਮਈ ਹੋਰ ਕੂਲ ਹੋ ਗਿਆ ਹੈਗਾ, ਐਂਡ ਹੁਣ ਵੀ ਜਿਹਨੂੰ ਕਹਿੰਦੇ ਨੇ ਮਲਟੀਪਲ ਆਫਰ ਵਿਕ ਰਿਹਾ ਹੈ, ਲੇਕਿਨ ਅਗਰ ਪ੍ਰਾਈਸ ਮਾਰਕੀਟ ਤੋਂ ਘੱਟ ਹੈਗਾ, ਲੇਕਿਨ ਕੋਈ ਇਹ ਨਾ ਸੋਚੇ ਕਿ ਪਹਿਲੇ ਜੀ ਅਗਰ ਮੰਨ ਲਓ 1 ਮਿਲੀਅਨ ਪ੍ਰਾਈਸ ਹੈਗਾ ਸੀਗਾ, ਤੁਸੀਂ 1 ਮਿਲੀਅਨ ਲਗਾ ਦਿੱਤਾ ਤੇ ਮਲਟੀਪਲ ਵਿੱਚ ਵਿਕ ਗਿਆ, ਹੁਣ ਉਹ ਟਾਈਮ ਖਤਮ ਹੈ, ਤੁਹਾਨੂੰ ਰੀਅਲੀ ਬਹੁਤ ਥੱਲੇ ਆਉਣਾ ਪਏਗਾ। ਇਹ ਵੀ ਨਹੀਂ ਕਿ ਤੁਸੀਂ 1 ਮਿਲੀਅਨ ਦਾ ਘਰ ਅਗਰ 950 ਲਗਾਉਂਦੇ ਹੋ, ਤੁਸੀਂ ਐਕਸਪੈਕਟ ਕਰ ਰਹੇ ਹੋ ਕਿ ਜੀ ਮਲਟੀਪਲ ਆ ਜਾਏਗਾ, ਉੱਥੇ ਵੀ ਨਹੀਂ ਆਏਗਾ। ਮੈਂ ਇੱਕ ਸਿਨੈਰੀਓ ਦੇਖਿਆ ਹੁਣੇ ਰੀਸੈਂਟਲੀ, 1.4 ਮਿਲੀਅਨ ਦਾ ਘਰ ਸੀ, ਅਗਰ ਉਹਨਾਂ ਨੇ 900 ਸਮਥਿੰਗ ਦਾ ਲਗਾਇਆ, 4 ਲੱਖ ਤੋਂ ਜ਼ਿਆਦਾ ਥੱਲੇ, ਤਾਂ ਜਾ ਕੇ ਉਹ ਮਲਟੀਪਲ ਆਫਰ ਦੇ ਅੰਦਰ 1.4 ਦੇ ਆਸ ਪਾਸ ਵਿਕਿਆ ਹੈਗਾ। ਤੇ ਇਸ ਕਰਕੇ ਕੂਲ ਹੋ ਰਿਹਾ ਐਵਰੀ ਡੇ, ਔਰ ਮਈ ਦੇ ਅੰਦਰ ਹੋਰ ਕੂਲ ਹੋਇਆ, ਔਰ ਆਈ ਐਮ ਐਕਸਪੈਕਟਿੰਗ ਕਿ ਇਹ ਜੂਨ ਵਿੱਚ ਹੀ ਥੋੜਾ ਕੂਲ ਹੋਏਗਾ। ਮੇਰਾ ਅੰਦਾਜ਼ਾ ਹੈਗਾ ਕਿ ਇਹ ਮਾਰਕੀਟ ਸੈਟਲ ਜਿਹੜੀ ਹੋਣੀ ਸ਼ੁਰੂ ਹੋਏਗੀ ਜੁਲਾਈ ਅਗਸਤ ਸਤੰਬਰ ਦੇ ਆਸ ਪਾਸ ਕਿਧਰੇ ਜਾ ਕੇ ਸੈਟਲ ਹੋਣੀ ਸ਼ੁਰੂ ਹੋਏਗੀ, 1-2 ਮਹੀਨੇ ਜੇ ਕੂਲ ਹੀ ਚੱਲੇਗਾ ਜੀ,
ਕੂਲ ਚੱਲੇਗਾ। ਠੀਕ ਹੈ ਜੀ, ਹਰਵਿੰਦਰ ਜੀ ਤੁਸੀਂ ਆਉਂਦੇ ਰਹੋ, ਹਰਵਿੰਦਰ ਜੀ ਗੋ ਹੈਡ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ।
ਮੇਰਾ ਕੁਸ਼ਚਨ ਸੀਗਾ, ਜਿਸ ਤਰ੍ਹਾਂ ਦੱਸ ਕੇ ਹਟੇ ਆ ਵੀ ਜਿਹੜੀ ਬੈਂਕਾਂ ਦਾ ਆਊਟਪੁੱਟ ਹੈਗਾ ਆ $2 ਬਿਲੀਅਨ ਕੁਆਟਰਲੀ ਇਹਨਾਂ ਨੇ ਜੰਪ ਕੀਤਾ, ਤੇ ਇੰਨਾ ਘੱਟ ਇੰਟਰਸਟ ਰੇਟ ਤੇ ਵੀ ਇਹ ਇੰਨਾ ਪ੍ਰੋਫਿਟ ਹੈਗਾ, ਤੇ ਜੇ ਹੁਣ ਇੰਟਰਸਟ ਰੇਟ ਵੱਧ ਰਿਹਾ ਆ ਤੇ ਇਹਦਾ ਮਤਲਬ ਤਾਂ ਬੈਂਕਾਂ ਦਾ ਹੋਰ ਪ੍ਰੋਫਿਟ ਤੇ ਜਾਣਗੀਆਂ, ਯਾਨੀ ਕਿ ਅਮੀਰ ਹੋਰ ਅਮੀਰ ਹੋਊਗਾ ਤੇ ਗਰੀਬ ਤੇ ਹੋਰ ਬੋਝ ਪਏਗਾ, ਹੈ ਨਾ? ਸਿਸਟਮ ਕਿੱਦਾਂ ਚੱਲਦਾ ਜੀ ਇਹ, ਯਾਨੀ ਕਿ ਕਿਉਂ ਨਹੀਂ ਬੈਲੈਂਸ ਕੀਤਾ ਜਾਂਦਾ ਕਿਸੇ ਚੀਜ਼ ਨੂੰ, ਮਹਿੰਗਾਈ ਇੰਨੀ ਸਾਰੇ ਪਾਸੇ ਇਹਨਾਂ ਨੇ ਪ੍ਰਾਈਜ਼ਾਂ ਇਨਕਰੀਜ਼ ਹੋ ਗਈਆਂ, ਹੈ ਨਾ? ਰਿਸੈਸ਼ਨ ਦਾ ਆਪਾਂ ਨੂੰ ਡਰ ਪਿਆ ਹੋਇਆ ਹੈ, ਕੀ ਅਸੀਂ ਗੱਡੀ ਚਲਾਉਣੀ ਛੱਡ ਦਿੱਤੀ ਜਾਂ ਰੋਟੀ ਖਾਣੀ ਛੱਡ ਦਿੱਤੀ ਜਾਂ ਕੀ ਖਰਚੇ ਘਟਾ ਲਏ ਵੀ ਜਿਹੜਾ ਮਾਰਕੀਟ ਦੇ ਵਿੱਚ ਜਿਹੜਾ ਪੈਸਾ ਕਹਿੰਦੇ ਨਹੀਂ ਆ ਰਿਹਾ ਤੇ ਉਹਦੇ ਨਾਲ ਪ੍ਰਾਈਜ਼ਾਂ ਅਪ ਹੋਈ ਜਾ ਰਹੀਆਂ, ਸਮਝੋ ਬਾਹਰ ਆ ਜੀ, ਮੈਨੂੰ ਮਾੜਾ ਜਿਹਾ ਕਰੋਗੇ ਐਕਸਪਲੇਨ?
ਇੰਟਰਸਟ ਰੇਟ 1% ਦੇ ਫਿਰ ਉਹਨੇ ਪ੍ਰੋਫਿਟ ਕਮਾਉਣਾ ਹੈ, ਕਿਉਂਕਿ ਉਹਨਾਂ ਕੋਲ ਬਿਲੀਅਨਸ ਆਫ ਡਾਲਰਸ ਕੰਪਨੀ ਦੇ ਪਏ ਹੁੰਦੇ ਨੇ ਜਿਹਦੇ ਤੇ ਉਹਨਾਂ ਨੂੰ ਇੰਟਰਸਟ ਹੀ ਨਹੀਂ ਦੇਣਾ ਹੁੰਦਾ। ਮੈਂ ਆਪਣਾ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ, ਸਾਡੀ ਨਿਊਜ਼ ਐਂਡ ਰਿਅਲਟੀ ਐਕਸਪਰਟਸ ਦੇ ਅੰਦਰ ਕਮਿਸ਼ਨ ਟਰੱਸਟ ਐਗਰੀਮੈਂਟ ਐਂਡ ਕਮਿਸ਼ਨ ਡਿਪੋਜ਼ਿਟ ਐਗਰੀਮੈਂਟ ਜਿਹੜੇ ਅਕਾਊਂਟ ਹੈਗੇ ਨੇ ਕਮਿਸ਼ਨ ਟਰੱਸਟ ਐਂਡ ਕਮਿਸ਼ਨ ਡਿਪੋਜ਼ਿਟ ਦੇ ਅੰਦਰ ਤਿੰਨ ਚਾਰ ਮਿਲੀਅਨ ਡਾਲਰ ਪਿਆ ਰਹਿੰਦਾ ਹੈਗਾ। ਉਹ ਬੈਂਕ ਨੂੰ ਯੂਜ਼ ਕਰਦਾ ਰਹਿੰਦਾ ਹੈਗਾ, ਸਾਨੂੰ ਇੰਟਰਸਟ ਦੇਣ ਦੀ ਬਜਾਏ ਸਾਡੇ ਕੋਲ ਬੈਂਕ ਚਾਰਜਿਸ ਲੈਂਦਾ ਉਹਦੇ ਉੱਤੇ, ਮਹੀਨੇ ਦੇ ਸਾਡੇ ਕੋਲ $150-$200 ਸਾਡੇ ਕੋਲ ਉਲਟਾ ਲੈਂਦਾ ਕਿ ਤੁਹਾਡਾ ਪੈਸਾ ਅਸੀਂ ਰੱਖਿਆ ਹੋਇਆ, ਤੇ ਅਸੀਂ ਉਹਨਾਂ ਨੂੰ ਸਾਡਾ ਪੈਸਾ 2-3-4 ਮਿਲੀਅਨ ਯੂਜ਼ ਕਰਕੇ ਉਲਟਾ ਸਾਡੇ ਕੋਲ ਚਾਰਜਿਸ ਲੈਂਦੇ ਨੇ, ਉਹਨਾਂ ਕੋਲ ਫਰੀ ਮਨੀ ਬਿਲੀਅਨਸ ਆਫ ਡਾਲਰ ਪਈ ਹੋਈ ਹੈ ਸਰ। ਤੇ ਇੱਕ ਤੇ ਇਹ ਪੁਆਇੰਟ ਬੜਾ ਸੋਲਿਡ ਸੀ ਜਿਹੜਾ ਮੈਂ ਤੁਹਾਨੂੰ ਕਮੈਂਟ ਦੇਣਾ ਚਾਹੁੰਦਾ ਸੀਗਾ, ਔਰ ਦੂਜਾ ਜਿਹੜਾ ਉਹਨਾਂ ਦਾ ਅਸੀਂ ਓਵਰਨਾਈਟ ਰੇਟ ਦੇਖਦੇ ਹੁੰਦੇ ਹਾਂ। ਓਵਰਨਾਈਟ ਰੇਟ ਜਿਹੜਾ ਸੀ 0.25% ਸੀਗਾ, ਅਗਲੇ ਇੰਟਰਸਟ ਦੇ ਰਹੇ ਸੀ 1.5%, ਪ੍ਰੋਫਿਟ ਦੇਖੋ 5 ਟਾਈਮਸ। ਉਹ ਖਰਚੇ ਵੀ ਹੁੰਦੇ ਨੇ, ਆਈ ਐਗਰੀ, ਪਰ ਇਹ ਚੀਜ਼ ਬੜੀ ਇੰਪੋਰਟੈਂਟ ਹੈਗੀ ਜਿਹੜੀ ਮੇਰੇ ਦਿਮਾਗ 'ਚ ਸੀਗੀ। ਜੀ ਦੂਜੀ
ਕਾਊਂਟਰ ਕੁਐਸਚਨ ਹੈਗਾ ਜੀ, ਮੈਂ ਉਹੀ ਕਹਿ ਰਿਹਾ ਨਾ ਵੀ ਜਿਹੜੇ ਰੂਲ ਐਂਡ ਰੈਗੂਲੇਸ਼ਨ ਬਣਾਏ ਗਏ ਨੇ ਇਹ ਤਾਂ ਫਿਰ ਯਾਨੀ ਕਿ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਆ ਉਹਨਾਂ ਦੇ ਹੱਕ 'ਚ ਹੀ ਹੋ ਗਏ ਨਾ ਵੀ ਉਹ ਪੈਸੇ ਬਣਾਈ ਜਾਣ, ਤੁਹਾਡਾ $1 ਮਿਲੀਅਨ ਜਾਂ $3 ਮਿਲੀਅਨ ਬੈਂਕ 'ਚ ਪਿਆ ਆ, ਤੁਹਾਨੂੰ ਕੁਛ ਵੀ ਨਹੀਂ ਮਿਲ ਰਿਹਾ, ਇਹ
ਤਾਂ ਉਲਟਾ ਚਾਰਜ ਕਰ ਰਹੇ ਨੇ ਸਾਡੇ ਕੋਲੋਂ।
ਇਹ ਤਾਂ ਗੌਰਮੈਂਟਾਂ ਨੂੰ ਰੂਲ ਬਣਾਉਣੇ ਪੈਣਗੇ ਵੀ ਜਿਹੜੇ ਇਹ ਫ੍ਰੀ ਦੇ ਪੈਸੇ ਬਣਾ ਰਹੇ ਨੇ ਵੀ ਇਹ ਕੁਛ ਜਿਹੜੇ ਐਕਚੁਅਲ ਦੇ ਵਿੱਚ ਪੈਸੇ ਪਏ ਨੇ ਉਹਨਾਂ ਨੂੰ ਵੀ ਕੋਈ ਬੈਨੀਫਿਟ ਹੋਵੇ, ਪਰ ਇਹ ਤਾਂ ਜੇ ਜਿਸ ਤਰ੍ਹਾਂ ਚੱਲ ਰਿਹਾ ਹੈਗਾ ਇਹ ਆਮ ਬੰਦਾ ਤੇ ਫਿਰ ਹਰੇਕ ਪਾਸੇ ਹੀ ਪਿਸ ਰਿਹਾ ਆ ਨਾ, ਤੇ ਉਹਨੂੰ ਤਾਂ ਕਿਸੇ ਰਾਹਤ ਮਿਲਦੀ ਨੀ। ਸਾਨੂੰ ਇੱਥੇ ਆ $10-10 ਇਹਨਾਂ ਨੇ ਮੰਥਲੀ ਲੋਲੀਪੋਪ ਦੇ ਦਿੱਤਾ ਵੀ ਤੁਹਾਡਾ ਸਟਿੱਕਰ ਮਾਫ ਹੋ ਗਿਆ, ਇਹਦੇ ਨਾਲ ਕੀ ਫਰਕ ਪੈਣਾ? ਗੌਰਮੈਂਟ ਦੱਸ ਕੇ $1 ਬਿਲੀਅਨ ਦਾ ਘਾਟਾ ਪੈ ਗਿਆ ਉਹਦਾ, ਜਿਹੜੇ ਉਹ ਕਿਤੇ ਪੈਸੇ ਹੋਰ ਵੀ ਯੂਜ਼ ਕਰ ਸਕਦੇ ਸੀਗੇ। ਇਹ ਜਿਹੜੀ ਓਵਰਆਲ ਜਿਹੜੀ ਇੱਕ ਤਰ੍ਹਾਂ ਦੀ ਲੁੱਟ ਹੈਗੀ ਆ, ਯਾਨੀ ਕਿ ਓਵਰ ਸਪੈਂਡਿੰਗ ਕਰਦੀਆਂ ਆ, ਇਹਨਾਂ ਨੂੰ ਬੰਦ ਹੋ ਕੇ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਜਾਂ ਆਈ ਡੋਂਟ ਨੋ ਵੀ ਕਿੱਦਾਂ ਇਹਦਾ ਹੱਲ ਕੀਤਾ ਜਾਵੇ, ਨਾ ਕਰਨਾ ਚਾਹੀਦਾ, ਮੀਡੀਆ ਦੇ ਵਿੱਚ ਵੱਧ ਤੋਂ ਵੱਧ ਗੱਲ ਹੋਣੀ ਚਾਹੀਦੀ ਹੈ। ਜਦੋਂ ਜੀ ਹੁਣ ਇਲੈਕਸ਼ਨ ਟਾਈਮ ਹੈਗਾ ਆ, ਤੁਹਾਡੇ ਤੋਂ ਕੈਂਡੀਡੇਟ ਆਪ ਆਉਂਦੇ ਆ, ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਉਦੋਂ ਤਾਂ ਕਿਸੇ ਨੇ ਆਉਣਾ ਨਹੀਂ ਹੁੰਦਾ, ਹੁਣ ਤਾਂ ਆਉਣਾ ਆ, ਕਰਨੇ ਚਾਹੀਦੇ ਆ ਜਿੱਥੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਕਰ ਰਹੇ ਆ ਤੁਸੀਂ, ਹੈ ਨਾ? ਵੀ ਇੱਥੇ ਬਹੁਤ ਕੁਛ ਹੋਣ ਡਿਆ ਆ ਜੀ ਜਿਹੜਾ ਸਾਨੂੰ ਆਮ ਦਿਖਦਾ ਹੀ ਨਹੀਂ ਹੈਗਾ, ਤੇ ਪਰ ਉਸ ਇਫੈਕਟ ਸਾਡੇ ਤੇ ਹੀ ਪੈਂਦਾ ਆ, ਕਿਉਂਕਿ ਪੈਸਾ ਤਾਂ ਟੈਕਸਪੇਅਰ ਦਾ ਹੀ ਆ ਨਾ, ਉਹ ਵੇਸਟ ਹੋ ਰਿਹਾ। ਕੰਸਟਰਕਸ਼ਨ ਛੋਟੀ ਛੋਟੀ ਕੰਸਟਰਕਸ਼ਨ ਜਿਹੜੀ ਗੌਰਮੈਂਟ ਦੀ ਹੋ ਰਹੀ ਆ ਉਹ 6 ਮਹੀਨੇ ਦੀ ਕੰਸਟਰਕਸ਼ਨ ਸਾਲਾਂ ਬੱਧੀ ਇਹ ਲੈ ਕੇ ਜਾਂਦੇ ਆ, ਉਹ ਸਾਰਾ ਕੁਛ ਇਹ ਰਲ ਮਿਲ ਕੇ ਚੱਲਦਾ ਇਹਨਾਂ ਨੂੰ। ਹੁਣ ਰਾਈਟ ਟਾਈਮ ਹੈਗਾ ਜਦੋਂ ਵੀ ਜ਼ਰੂਰ ਕੁਐਸਚਨ ਕਰੋ ਜੀ ਇਹਨਾਂ ਨੂੰ, ਜਾਂ ਕਾਲਰਾਂ ਨੂੰ ਮਾੜਾ ਜਿਹਾ ਟਾਈਮ ਦੋ ਇਹਨਾਂ ਨਾਲ ਕੁਐਸਚਨ ਕਰਨ ਲਈ, ਨਾ ਉੱਦਾਂ ਤੇ ਇਹ ਜੇ ਆਪਾਂ ਕਰਦੇ ਹਾਂ ਗੱਲ ਇਹ ਤਾਂ ਫਿਰ ਕਿਸੇ ਤੱਕ ਜਾਂਦੀ ਨਹੀਂ, ਜਦੋਂ ਇਹ ਤੇ ਪੁੱਛਾਂਗੇ ਆਪੇ ਹੀ ਇਹਨਾਂ ਨੂੰ ਜਵਾਬ ਦੇਣਾ ਪਊਗਾ ਜੀ।
ਨਹੀਂ ਬਿਲਕੁਲ, ਅਸੀਂ ਇਹਦੇ ਬਾਰੇ ਗੱਲ ਕਰ ਰਹੇ ਹਾਂ, ਔਰ ਅਲੈਟ ਪੰਕਜ ਬੋਂਗਾ ਜੀ ਆਲਸੋ ਐਡਿੰਗ ਟੂ ਦਿਸ ਵਨ। ਪੰਕਜ ਜੀ ਸਵਾਲ ਬਿਲਕੁਲ ਸਹੀ ਹੈ, ਅਸੀਂ ਤਾਂ ਬਹੁਤ ਵਾਰੀ ਦੀ ਗੱਲ ਕਰਦੇ ਹਾਂ ਕਿ ਜਿਹੜੇ ਬੈਂਕਸ ਨੇ ਜਾਂ ਹੋਰ ਕਈ ਬੜੇ ਅਦਾਰੇ ਨੇ, ਇੰਸ਼ੋਰੈਂਸ ਕੰਪਨੀਜ਼ ਨੇ, ਉਹ ਇੰਨਾ ਜ਼ਿਆਦਾ ਪੈਸਾ ਬਣਾ ਰਹੀਆਂ ਨੇ ਆਮ ਲੋਕਾਂ ਨੂੰ। ਕੋਵਿਡ ਦੇ ਵਿੱਚ ਵੀ ਇਹਨਾਂ ਨੇ ਕੋਈ ਕੀ ਲੰਬੀ ਚੌੜੀ ਰਾਹਤ ਦਿੱਤੀ? ਕੁਛ ਵੀ ਨਹੀਂ, ਕੋਈ ਸਪੋਰਟ ਨਹੀਂ, ਕੋਈ ਬਹੁਤ ਜ਼ਿਆਦਾ ਇਹਨਾਂ ਵੱਲੋਂ ਜੀ ਅਸੀਂ ਪੈਸੇ ਡੈਫਰ ਕਰ ਦਿੱਤੇ, ਮੋਰਗੇਜ ਦੇ ਪੈਸੇ ਛੱਡੇ ਤਾਂ ਨਹੀਂ ਇਹਨਾਂ ਨੇ, ਔਰ ਡੈਫਰ ਜਿੰਨੀ ਡੈਫਰ ਹੋਈ ਆ ਉਹਦੇ 'ਤੇ ਵੀ ਕਈ ਜਗ੍ਹਾ 'ਤੇ ਇੰਟਰਸਟ ਲੱਗ ਗਿਆ। ਸੋ ਇੰਨੇ ਜਿਹੜੇ ਬਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਦ ਬਿਲੀਅਨਸ ਆਫ ਡਾਲਰ ਬਣਾਉਂਦੇ ਨੇ ਕੋਵਿਡ ਦੇ ਵਿੱਚ ਵੀ, ਇੰਨੇ ਲੋ ਇੰਟਰਸਟ ਰੇਟ 'ਤੇ ਵੀ ਇੰਨਾ ਪੈਸਾ ਬਣਾਉਂਦੇ ਆ, ਅਤੇ ਆਮ ਕੈਨੇਡੀਅਨ ਦਾ ਪੁੱਛਣਾ ਜਾਇਜ਼ ਹੈ ਕਿ ਸਾਨੂੰ ਇਹਦੇ ਨਾਲ ਕੀ ਫਾਇਦਾ ਹੈ? ਜੀ
ਬਿਲਕੁਲ ਜਾਇਜ਼ ਹੈ ਜੀ, ਕੋਈ ਇਹਦੇ 'ਚ ਖਰਚ ਨਹੀਂ ਹੈਗਾ। ਇਸੇ ਵਾਸਤੇ ਉਹ ਜਿਹੜੀ ਟੈਕਸ ਦੀ ਗੱਲ ਹੋਈ ਸੀਗੀ ਫੈਡਰਲ ਤਰਫੋਂ, ਉਹ ਟੈਕਸ ਵੀ ਲਗਾਉਣ ਦੀ ਗੱਲ ਹੋਈ ਹੈ ਇਸੇ ਵਜ੍ਹਾ ਨਾਲ। ਲੇਕਿਨ ਇੱਕ ਚੀਜ਼ ਮੰਨ ਕੇ ਚੱਲੋ ਯੁਧਵੀਰ ਜੀ, ਇਹ ਬਿਜ਼ਨਸ ਹੈ, ਬੈਂਕ ਇਸ ਉਹਨਾਂ ਦਾ ਵੀ ਆਪਦਾ ਇਹ ਬਿਜ਼ਨਸ ਹੈ, ਉਹ ਕੋਈ ਤੋਂ ਇਹ ਨਹੀਂ ਹੈ ਕਿ ਕੋਈ ਸਰਕਾਰ ਉਹਨੂੰ ਚਲਾਉਂਦੀ ਹੈ, ਪੈਸਾ ਮਿਲਦਾ ਉਹਨਾਂ ਨੂੰ, ਬੈਂਕ ਆਫ ਕੈਨੇਡਾ ਤੋਂ ਲੈ ਸਕਦੇ ਨੇ ਉਹ, ਲੇਕਿਨ ਇੰਨੇ ਜ਼ਿਆਦਾ ਇੰਪਲੋਈ, ਇੰਨੀਆਂ ਬ੍ਰਾਂਚਾਂ, ਇਹ ਸਾਰੇ ਸਿਸਟਮ, ਇਹ ਕਹਿਣਾ ਕਿ ਉਹਨਾਂ ਨੂੰ ਇਹ ਕਰਨਾ ਚਾਹੀਦਾ, ਯੈਸ ਕਰਨਾ ਚਾਹੀਦਾ, ਮੈਂ ਉਹਦੇ 'ਚ ਵੀ ਹੱਕ 'ਚ ਹਾਂ ਵੀ ਜਿਹੜੀਆਂ ਫੀਸ ਲਾਉਂਦੇ ਨੇ ਤੁਹਾਡੀਆਂ, ਜਿਵੇਂ ਪੀ ਕੇ ਜੀ ਕਹਿ ਰਹੇ ਨੇ ਜਾਂ ਸਾਡੇ ਬਿਜ਼ਨਸ ਅਕਾਊਂਟ ਨੇ, ਤੁਹਾਡੇ ਕੋਲ ਬਿਜ਼ਨਸ ਅਕਾਊਂਟ ਹੈਗਾ ਯੁਧਵੀਰ ਜੀ, ਸੋ ਕੋਈ ਪੈਸਾ ਨਹੀਂ ਮਿਲਦਾ ਸਾਨੂੰ, ਬਲਕਿ ਅਗਰ ਇੱਕ ਥ੍ਰੈਸ਼ਹੋਲਡ ਤੋਂ ਥੱਲੇ ਚਲਾ ਜਾਵੇ ਕਦੇ ਤਾਂ ਸਾਡੇ ਤੇ ਚਾਰਜਿਸ ਹੋਰ ਪੈਣੇ ਸ਼ੁਰੂ ਹੋ ਜਾਂਦੇ, ਵੈਸੇ ਵੀ ਮੰਥਲੀ ਚਾਰਜਿਸ ਉਸ ਅਕਾਊਂਟ ਤੇ ਲੱਗਦੇ ਹੀ ਲੱਗਦੇ ਨੇ, ਇਹ ਚਾਰਜਿਸ ਲਗਾ ਲਗਾ ਕੇ ਇਹ ਚੀਜ਼ਾਂ ਨੂੰ ਸਾਡੀ ਗਵਰਨਮੈਂਟ ਕੁਛ ਹੱਦ ਤੱਕ ਕੰਟਰੋਲ ਕਰ ਸਕਦੀ ਹੈ, ਇਹਦੇ 'ਚ ਕੋਈ ਹਰਜ ਨਹੀਂ ਹੈ, ਬਟ ਸਹੀ ਕਹਿ ਰਹੇ ਨੇ ਕਾਲਰ ਵੀ, ਕਿਉਂਕਿ ਇਹ ਕੁਐਸਚਨ ਸਾਨੂੰ ਹੁਣ ਪੁੱਛਣੇ ਚਾਹੀਦੇ ਨੇ ਸਾਡੇ ਐਮ ਪੀ ਪੀ ਤੋਂ ਤੇ ਐਮ ਪੀ ਤੋਂ ਕੀ ਕੀ ਹੋ ਰਿਹਾ, ਕੀ ਕਰ ਰਹੇ ਹੋ ਤੁਸੀਂ, ਚਲੋ ਟੈਕਸ ਤਾਂ ਲਗਾ ਦਿੱਤਾ ਤੁਸੀਂ ਉਹ ਚੀਜ਼ ਤੇ, ਲੇਕਿਨ ਹੋਰ ਕੀ ਕਰ ਰਹੇ ਹੋ ਕਿ ਸਾਨੂੰ ਐਵੇਂ ਸਾਡੇ ਤੇ ਬਹੁਤ ਮਾਰ ਪਈ ਹੋਈ ਹੈ, ਸਾਨੂੰ ਕਿਵੇਂ ਬਚਾਇਆ ਜਾਵੇ ਉਸ ਚੀਜ਼ ਚੋਂ, ਲੇਕਿਨ ਮੁੱਦੇ ਬਹੁਤ ਇਕੱਠੇ ਉਹਨਾਂ ਨੇ ਚੱਕੇ ਨੇ, ਸਿਰਫ ਬੈਂਕ ਹੀ ਨਹੀਂ, ਉਹਨਾਂ ਨੇ ਹੋਰ ਕਈ ਮੁੱਦੇ ਚੱਕੇ ਨੇ, ਪੈਸਾ ਵੇਸਟ ਹੋ ਰਿਹਾ ਹੈ, ਹੋ ਰਿਹਾ, ਉਹ ਗੱਲ ਪੋਲੀਟੀਕਲ ਹੈ, ਉਹਦਾ ਮੈਂ ਕੋਈ ਜਵਾਬ ਨਹੀਂ ਦੇਣਾ ਚਾਹਾਂਗਾ, ਲੇਕਿਨ ਬੈਂਕ ਦੇ ਬਾਰੇ ਅਸੀਂ ਇਸ ਕੁਛ ਹੱਦ ਤੱਕ ਅਸੀਂ ਕੰਟਰੋਲ ਕਰ ਸਕਦੇ ਹਾਂ, ਲੇਕਿਨ ਫਿਰ ਵੀ ਇਹ ਬਿਜ਼ਨਸ ਹੈ ਜੀ, ਹੁਣ ਤੁਸੀਂ ਇਹ ਕਹੋ ਕਿਸੇ ਕੰਪਨੀ ਨੂੰ, ਹੋਰ ਨੂੰ, ਐਪਲ ਨੂੰ ਟ੍ਰਿਲੀਅਨਸ ਆਫ ਡਾਲਰ ਕਮਾ ਰਹੀ ਹੈ, ਚਲੋ ਤਾਂ ਯੂ ਐਸ ਡੀ ਐਮ ਹੈ, ਇੱਥੋਂ ਦੀ ਕੋਈ ਗੱਲ ਕਰ ਲੈਣਾ, ਐਸ ਐਨ ਸੀ ਲੈਵਲੋਨ ਹੈ, ਵੱਡੀਆਂ ਕੰਪੈਲ ਹੈ, ਰੋਜਰਸ ਹੈ, ਇਹ ਕਿਉਂ ਨਹੀਂ ਘਟਾਉਂਦੇ ਪਏ ਆਪਦੀ ਫੀਸ, ਇਹ ਬਿਲੀਅਨਸ ਆਫ ਡਾਲਰ ਪ੍ਰੋਫਿਟ ਕਮਾ ਰਹੇ ਨੇ, ਇਹ ਤਾਂ ਕਾਰਪੋਰੇਸ਼ਨ ਹੈ, ਤੁਸੀਂ ਕਾਰਪੋਰੇਸ਼ਨ ਨੂੰ ਕੰਟਰੋਲ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਕਿ ਉਹਨਾਂ ਦੇ ਪ੍ਰੋਫਿਟ ਤੁਸੀਂ ਘਟਾਉਣੇ ਸ਼ੁਰੂ ਕਰ ਦਿਓ।
ਨਹੀਂ ਸੌਰੀ ਮੈਂ ਇੰਟਰਪਟ ਕਰ ਰਿਹਾ ਪੰਕਜ ਜੀ, ਮੈਂ ਇਹਦੇ ਹੱਕ ਦੇ ਵਿੱਚ ਹਾਂ, ਬਲਕਿ ਸ਼ਾਇਦ ਕੋਈ ਲਿਸਨਰ ਗਲਤ ਨਾ ਸਮਝ ਲੈਣ, ਮੈਂ ਇਹਦੇ ਹੱਕ ਦੇ ਵਿੱਚ ਹਾਂ, ਜੇ ਕੋਈ ਕਾਰਪੋਰੇਸ਼ਨ ਅੱਜ 200 million ਕਮਾਉਂਦੀ ਹੈ ਤੇ ਕੱਲ ਨੂੰ ਜਦੋਂ ਕਹਿੰਦੀ ਜੀ ਸਾਨੂੰ 200 million ਦੀ ਬਜਾਏ ਸਾਨੂੰ 500 million ਪ੍ਰੋਫਿਟ ਹੋ ਗਿਆ, ਤਾਂ ਮੈਂ ਬੜਾ ਖੁਸ਼ ਹੁੰਦਾ, ਕਿਉਂਕਿ ਜੇ ਉਹਦਾ ਪ੍ਰੋਫਿਟ ਵੱਧ ਗਿਆ 200 million ਤੋਂ 500 million, ਇਹਦਾ ਮਤਲਬ ਹੋਰ ਰੁਜ਼ਗਾਰ ਦੇਣਗੇ, ਹੋਰ ਕੰਸਟਰਕਸ਼ਨ ਕਰੇਗਾ, ਰੀਅਲ ਸਟੇਟ ਨੂੰ ਫਾਇਦਾ ਹੋਏਗਾ, ਕਿਤੇ ਨਾ ਕਿਤੇ ਫਾਇਦਾ ਹੋਏਗਾ। ਮੈਂ ਸਿਰਫ ਇਹ ਸਵਾਲ ਪੁੱਛ ਰਿਹਾ ਵੀ ਜਿਹੜੇ ਇੰਨੇ ਜ਼ਿਆਦਾ ਪ੍ਰੋਫਿਟ ਕਮਾਉਂਦੇ ਨੇ, ਸਰ ਆਕਸਫੈਮ ਦੀ ਸਟੱਡੀ ਇੱਕ ਆਈ ਸੀਗੀ, ਮੈਂ ਨਾਮ ਲੈ ਕੇ ਸਟੱਡੀ ਦੀ, ਮੈਂ ਕੰਪਨੀ ਪਹਿਲਾਂ ਐਡਵੋਕੇਸੀ ਗਰੁੱਪ ਹੈਗਾ ਆਕਸਫੈਮ, ਉਹਦਾ ਨਾਮ ਲੈ ਕੇ ਦੱਸ ਰਿਹਾ, ਹੋਰ ਕਈ ਨਾਨ ਪ੍ਰੋਫਿਟ ਤੇ ਵੀ ਸਟੱਡੀ ਕੀਤੀ ਹੈ ਕਿ ਜੇ ਤੁਸੀਂ 2% ਵੀ ਟੈਕਸ ਲਗਾ ਦੋਗੇ ਇਹਨਾਂ ਬੜੀਆਂ ਕਾਰਪੋਰੇਸ਼ਨ ਤੇ ਮਿਲੀਆਂ ਨੇ, ਤੇ ਇਹਦੇ ਨਾਲ $2.5 trillion ਜਨਰੇਟ ਹੋ ਜਾਏਗਾ, ਜਿਹਦੇ ਨਾਲ ਕਿ ਦੁਨੀਆ ਦੀ ਲਗਭਗ ਅੱਧੀ ਪਾਪੂਲੇਸ਼ਨ ਪਾਵਰਟੀ ਤੋਂ ਬਾਹਰ ਆ ਜਾਏਗੀ, ਤੁਸੀਂ ਉਹਨਾਂ ਨੂੰ ਹੈਲਥ ਕੇਅਰ ਵੀ ਦੇ ਸਕਦੇ ਹੋ, ਸੋਸ਼ਲ ਪ੍ਰੋਟੈਕਸ਼ਨ ਵੀ ਦੇ ਸਕਦੇ ਹੋ, ਲੋ ਇਨਕਮ ਵੀ ਗਰੰਟੀ ਕਰ ਸਕਦੇ ਹੋ, ਇਹ ਸਾਰੀ ਦੁਨੀਆ ਦੇ ਵਿੱਚ ਮਤਲਬ ਤਕਰੀਬਨ 2.5 billion ਲੋਕ, ਦੁਨੀਆ 'ਚ 7 billion ਦਾ ਟੋਟਲ ਲੋਕ ਨੇ, 7 billion ਲੋਕ ਨੇ ਟੋਟਲ, 2.5 billion ਲੋਕਾਂ ਨੂੰ ਜੇ ਤੁਸੀਂ ਸਿਰਫ 2%, ਜਿਹੜਾ ਬੰਦਾ ਅੱਜ 100 million ਦਾ ਪ੍ਰੋਫਿਟ ਬਣਾ ਰਿਹਾ, ਮੈਂ ਨਹੀਂ ਜਿਹੜਾ ਹੁਣ ਬੈਂਕ ਹੈ, ਬੈਂਕ ਤੇ ਸਰ 500 million 400 million 200 million ਇਹਦੇ ਤੋਂ ਥੱਲੇ ਤਾਂ ਹੈ ਹੀ ਨਹੀਂ ਬੈਂਕਾਂ ਦਾ ਪ੍ਰੋਫਿਟ, ਇੰਸ਼ੋਰੈਂਸ ਕੰਪਨੀਆਂ ਦਾ ਇੰਨਾ ਪ੍ਰੋਫਿਟ ਹੈ, ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ ਵੀ ਇਹ ਵੀ ਬਿਜ਼ਨਸ ਆ, ਪਰ ਜੇ 2% ਵੀ ਇਹਨਾਂ ਦੇ ਉੱਤੇ ਟੈਕਸ ਲਗਾ ਦਿੱਤਾ ਜਾਵੇ, ਜਿਹੜਾ ਪ੍ਰੋਫਿਟ ਕਮਾ ਰਹੇ ਆ, ਜਿਹੜਾ ਬੰਦਾ 100 million ਕਮਾ ਰਿਹਾ ਉਹਨੂੰ 2% ਟੈਕਸ ਦੇ ਦੇਗਾ, ਉਹਦਾ ਕੀ ਫਰਕ ਪੈ ਜਾਏਗਾ ਜੀ, ਇਹ ਮੈਂ ਗੱਲ ਕਰ ਰਿਹਾ
ਜਗਵੀਰ ਜੀ 100% ਨਾਲ ਆ, ਮੈਂ ਇਹੀ ਗੱਲ ਹੁਣੇ ਥੋੜੀ ਦੇਰ ਪਹਿਲਾਂ ਕੀਤੀ ਹੈ ਕਿ ਅਸੀਂ ਸਾਡੇ ਐਮ ਪੀ ਪੀ ਤੋਂ ਪੁੱਛੀਏ, ਐਮ ਪੀ ਤੋਂ ਪੁੱਛੀਏ ਕੀ ਕਰ ਰਹੇ ਹੋ ਤੁਸੀਂ, ਜਿਹੜਾ ਫੈਡਰਲ ਟੈਕਸ ਲਗਾਇਆ ਗਿਆ ਉਸ ਬਜਟ ਜਿਹੜਾ ਪਿਛਲੇ ਦਿਨੋਂ ਲਗਾਇਆ ਗਿਆ, ਮੈਂ ਉਸਦੇ ਹੱਕ 'ਚ ਹਾਂ, ਇਹਦੇ 'ਚ ਕੋਈ ਹਰਜ ਨਹੀਂ ਹੈ, ਕਿਉਂਕਿ ਜਿੰਨਾ ਉਹ ਕਮਾ ਰਹੇ ਨੇ ਉਹਨਾਂ ਤੋਂ ਟੈਕਸ ਲੈਣ 'ਚ ਕੋਈ ਹਰਜ ਨਹੀਂ ਹੈਗਾ ਜਿਹੜੀ ਤੁਸੀਂ ਗੱਲ ਕੀਤੀ ਹੈ, ਲੇਕਿਨ ਇਹ ਕਹਿਣਾ ਕਿ ਉਹ ਪੈਸਾ ਨਾ ਕਮਾਉਣ ਲੋਕਾਂ 'ਚ ਵੰਡ ਦੇਣ, ਉਹ ਚੀਜ਼ 'ਚ ਮੈਂ ਐਗਰੀ ਨਹੀਂ ਕਰਦਾ, ਕਿਉਂਕਿ ਉਹ ਚੀਜ਼ ਉਹਨਾਂ ਦਾ ਬਿਜ਼ਨਸ ਹੈ,
ਉਹ ਤਾਂ ਪੋਸੀਬਲ ਨਹੀਂ ਹੈ ਸਰ, ਉਹ ਤਾਂ ਦੇਖੋ ਤਾਂ ਗਲਤ ਹੈ, ਮੈਂ ਉਸ ਚੀਜ਼ ਦੇ ਮੈਂ ਵੀ ਹੱਕ 'ਚ ਨਹੀਂ ਹੈ, ਕਿਉਂਕਿ ਜੇ ਕੋਈ ਬੜੀ ਕਾਰਪੋਰੇਸ਼ਨ ਪੈਸਾ ਬਣਾ ਰਹੀ ਹੈ, ਦੇਖੋ ਜਿੰਨੀ ਅਸੀਂ ਇੱਕ ਕੈਪੀਟਲਿਸਟ ਕੰਟਰੀ 'ਚ ਰਹਿੰਦੇ ਹਾਂ, ਸਾਰੇ ਜੋ ਵੀ ਅਸੀਂ ਲੋਕ ਕੋਈ ਕੰਮ ਕਰ ਰਹੇ ਹਾਂ, ਕੁਛ ਕਰ ਰਹੇ ਹਾਂ, ਜੇ ਕੰਪਨੀਜ਼ ਪੈਸਾ ਨਹੀਂ ਬਣਾਉਣਗੀਆਂ ਤਾਂ ਇਹ ਪੋਸੀਬਲ ਨਹੀਂ ਹੈ। ਠੀਕ ਹੈ ਜੀ, ਤੁਹਾਡੇ ਕਮੈਂਟਸ ਇਸ 'ਤੇ।
ਮੈਂ ਕਹਿੰਦਾ ਜੀ ਸਿੱਧੀ ਗੱਲ ਹੈ, ਜਿੰਨਾ ਵੱਡਾ ਸਿਰ ਉਨਾ ਵੱਡਾ ਸਿਰ ਦਰਦ, ਸਿੱਧੀ ਜੀ ਗੱਲ ਹੈ, ਇੱਕ ਬੰਦੇ ਕੋਲ $100 ਨੇ, ਉਹ 100 ਦੀ ਸਿਆਪੇ 'ਚ ਪਿਆ ਹੋਇਆ, ਇਹ ਜਿਹੜੇ ਬਿਲੀਅਨਸ ਵਾਲੇ ਨੇ ਇੱਕ ਵਾਰ ਨੈਗੇਟਿਵ ਹੋ ਜਾਇਆ, ਕੀ ਹੋਇਆ ਸੀ 2008 2009 ਜੇ ਕਿਹੜੀ ਕੰਪਨੀ ਉਹ ਫਾਈਨੈਂਸ਼ੀਅਲ ਬੜੀ ਵੱਡੀ ਫੇਲ ਹੋ ਗਈ ਸੀ, ਬੈਂਕਰਪਟ ਹੋ ਗਈ ਸੀ, ਨੈਗੇਟਿਵ ਚੱਲਦੇ ਨੇ ਸਾਰੇ, ਬਿਲੀਅਨ ਸਭ ਖਤਮ ਹੋ ਜਾਂਦਾ, ਟ੍ਰਿਲੀਅਨ ਹੀ ਚਲੇ ਜਾਂਦੇ ਨੇ ਨੈਗੇਟਿਵ ਵਿੱਚ, ਅਤੇ ਇਹਨਾਂ ਨੂੰ ਵੀ ਆਪਣੇ ਰਿਜ਼ਰਵ ਫੰਡ ਵਗੈਰਾ ਰੱਖਣੇ ਪੈਂਦੇ ਨੇ ਬੜੇ ਮੋਟੇ ਮੋਟੇ, ਇਹਨਾਂ ਨੂੰ ਪ੍ਰਾਪਰਟੀਆਂ ਜਾਂ ਕੁਛ ਲੈ ਕੇ ਆਪਣੇ ਉਹਨੂੰ ਸੇਵ ਕਰਕੇ ਚੱਲਣਾ ਪੈਂਦਾ, ਨਹੀਂ ਤਾਂ ਗੌਰਮੈਂਟ ਨੂੰ ਫਿਰ ਇੰਟਰਫੇਅਰ ਕਰਨਾ ਪੈ ਜਾਂਦਾ ਉਹਨਾਂ ਨੂੰ ਬਚਾਉਣ ਵਾਸਤੇ, ਔਰ ਜਿਸ ਕਰ ਇਹ ਫੇਲ ਹੁੰਦੇ ਨੇ, ਇਹਦਾ ਅਸਰ ਤੁਹਾਡੀ ਵਾਲੀ ਗੱਲ ਬਿਲਕੁਲ ਠੀਕ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਮਾਉਣਗੇ ਤਾਂ ਉਹਨੇ ਰੁਜ਼ਗਾਰ ਰੱਖਣਗੇ, ਅਗਰ ਇਹ ਫੇਲ ਹੋਣਗੇ ਤਾਂ ਬੇਰੁਜ਼ਗਾਰੀ ਹੀ ਬੇਰੁਜ਼ਗਾਰੀ ਹੋ ਜਾਏਗੀ, ਅਤੇ ਇਹ ਵੀ ਇੱਕ ਆਸਪੈਕਟ ਹੈਗਾ ਜਿਹੜਾ ਸਾਨੂੰ ਧਿਆਨ ਰੱਖਣਾ ਪਏਗਾ ਕਿ ਜਿੰਨਾ ਵੱਡਾ ਸਿਰ ਉਨਾ ਵੱਡਾ ਸਿਰ ਦਰਦ।
ਠੀਕ ਹੈ, ਅੱਛਾ ਪੀ ਕੇ ਜੀ ਤੁਹਾਨੂੰ ਸਵਾਲ ਹੈਗਾ ਕਿ ਜਿਹੜਾ ਤੇ ਇਹ ਟਾਈਮ ਖਰੀਦਣ ਲਈ ਠੀਕ ਹੈ ਨਹੀਂ ਠੀਕ ਹੈ, ਇੰਤਜ਼ਾਰ ਕਰਨਾ ਚਾਹੀਦਾ ਜਾਂ ਕੁਛ ਸਪੈਸਿਫਿਕ ਏਰੀਆ ਚ ਕਰਨਾ ਚਾਹੀਦਾ?
ਸਰ ਮੈਂ ਇਹਦੇ ਉੱਤੇ 10 ਮਿੰਟ ਲਗਾਵਾਂਗਾ ਪਰ ਟਾਈਮ ਸ਼ਾਰਟ ਹੋ ਗਿਆ, ਅਗਲੇ ਅਗਰ ਕੋਈ ਅਗਰ ਲਿਸਨਰ ਤੈਨੂੰ ਕੰਟੀਨਿਊ ਕਰ ਲੈਣ ਤੇ ਇਹਦੇ 'ਚ ਮੈਂ ਬਹੁਤ ਇੰਪੋਰਟੈਂਟ ਗੱਲ ਦੱਸਣਾ ਚਾਹਾਂਗਾ ਬਾਇਰਸ ਵਾਸਤੇ ਜਿਹਦੇ ਅੰਦਰ ਸਾਨੂੰ ਬੜੀ ਕਾਮਯਾਬੀ ਮਿਲੀ ਔਰ ਬਹੁਤ ਜ਼ਰੂਰੀ ਹੈ ਕੱਲ ਨੂੰ ਅਪਰੇਜ਼ਲ ਔਰ ਇਹ ਔਰ ਉਹ ਲੋਨ ਸੋਨ ਨਾ ਮਿਲਣਾ, ਇੱਕ ਇਹਦੇ ਉੱਤੇ ਰਿਪੋਰਟ ਵੀ ਆਈ ਹੈਗੀ, ਇਹ ਬਹੁਤ ਸੋਹਣਾ ਤੁਹਾਡਾ ਕੁਐਸਚਨ ਹੈਗਾ, ਅਸੀਂ ਮੇਰੇ ਖਿਆਲ ਹੈ ਨੈਕਸਟ ਸ਼ੋਅ ਦੇ ਤੈਨੂੰ ਕੰਟੀਨਿਊ ਕਰ ਲਈਏ, ਇਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਸਰ।
ਠੀਕ ਹੈ ਠੀਕ ਹੈ ਸਰ, ਫਿਰ ਇਸ ਮੌਕੇ ਦੇ ਉੱਤੇ ਕੋਈ ਪ੍ਰੋਜੈਕਟ ਜਾਂ ਹੋਰ ਕੋਈ ਚੀਜ਼ ਜਿਹੜੀ ਤੁਸੀਂ ਡਿਸਕਸ ਕਰਨਾ ਚਾਹੋ ਵੀ ਕਰੋ ਸਰ।
ਜੀ ਜੀ ਜੀ, ਵੀ ਆਰ ਵੈਰੀ ਸਕਸੈਸਫੁਲ ਇਨ ਸੈਲਿੰਗ ਅਵਰ MCT5 ਐਂਡ ਐਕਸਚੇਂਜ, ਉਹਦੇ ਉੱਤੇ ਸਾਡਾ ਜਿਹੜਾ ਡਿਨਰ ਸੀਗਾ ਵਿਦ ਲੈਂਟਾਰਾ ਔਨ 18th ਆਫ ਵੈਨਸਡੇ, ਤੋ ਮੈਨੂੰ ਫਿਰ ਦੁਬਾਰਾ ਇਹਨਾਂ ਨੇ ਆਨਰ ਕੀਤਾ, ਨਾਓ ਫਰੋਮ 100 ਮਿਲੀਅਨ ਕਲੱਬ ਤੋਂ ਮੈਂ ਆਈ ਐਮ ਇਨ ਟੂ ਨਾਓ 150 ਮਿਲੀਅਨ ਕਲੱਬ ਦੇ ਅੰਦਰ ਮੈਨੂੰ ਉਹਨਾਂ ਨੇ ਆਨਰ ਕੀਤਾ ਹੈਗਾ, ਤੇ ਥੈਂਕਸ ਟੂ ਮਾਈ ਆਲ ਮਾਈ ਕਲਾਇੰਟਸ ਮਾਈ ਲਿਸਨਰਸ ਮਾਈ ਵੈਲ ਵਿਸ਼ਰਸ, ਤੇ ਨਾਲ ਨਾਲ ਉਹਨਾਂ ਕੋਲ ਅਸੀਂ ਕੁਛ ਪ੍ਰੋਜੈਕਟ ਅਜੇ ਲੈ ਕੇ ਆਇਆ ਵਿਦ ਵੈਰੀ ਆਈ ਵੁਡ ਸੇ ਅਟ੍ਰੈਕਟਿਵ ਇਨਸੈਂਟਿਵਸ। ਨੋਟਿੰਗ ਹਿਲ ਬੜਾ ਹਾਈ ਐਂਡ ਪ੍ਰੋਜੈਕਟ ਜਿਹੜਾ ਉਹਨਾਂ ਦਾ ਆਇਆ ਸੀ, ਜਿਹਦੇ ਅੰਦਰ ਮੈਂ 100 ਤੋਂ ਜ਼ਿਆਦਾ ਯੂਨਿਟ ਵੇਚੇ ਸੀਗੇ, ਉਹਦੇ ਅੰਦਰ ਅਸੀਂ ਬੜੇ ਜ਼ਬਰਦਸਤ ਇਨਸੈਂਟਿਵ ਲੈ ਕੇ ਆਏ, 10% ਡਿਪਾਜ਼ਿਟ ਵਾਲੇ ਵੀ ਇਨਸੈਂਟਿਵ ਲੈ ਕੇ ਆਏ ਹੋਏ ਆ, ਪਲੱਸ ਸਕਾਲਰ ਬੜਾ ਹਾਈ ਐਂਡ ਹੈਗਾ, ਗਲੈਨਿਲ ਹੈਗਾ, ਤੇ ਬੜੇ ਟਾਪ ਕਲਾਸ ਪ੍ਰੋਜੈਕਟ ਨਤਾਸ਼ਾ ਜਿਹੜਾ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਅੰਦਰ ਹੈਗਾ, ਤੇ ਉਹ ਵੀ ਪ੍ਰੋਜੈਕਟ ਹੈਗੇ ਨੇ, ਪਲੱਸ ਐਕਸਚੇਂਜ ਐਂਡ MCT ਇਹ ਵੀ ਸਾਡੇ ਕੋਲ ਯੂਨਿਟਸ ਹੋਰ ਆਈਆਂ ਨੇ, ਤੇ ਯੂ ਕੈਨ ਕੰਟੈਕਟ ਮੀ ਔਰ ਐਨੀ ਅਦਰ ਪ੍ਰੋਜੈਕਟ ਵਾਰ ਯੂ ਆਰ ਇੰਟਰਸਟਿਡ, ਯੂ ਕੈਨ ਕੰਟੈਕਟ ਮੀ 6472974757 ਐਂਡ ਆਲਸੋ ਯੂ ਕੈਨ ਵਿਜ਼ਿਟ teamsabarwal.com।
ਥੈਂਕ ਯੂ ਸਰ। ਪੰਕਜ ਜੀ।
ਜੀ ਯੁਧਵੀਰ ਜੀ, ਬੇਸਿਕਲੀ ਮੈਂ ਇਨਵੈਸਟਮੈਂਟ ਦੀ ਗੱਲ ਕਰਨਾ ਚਾਹਾਂਗਾ ਕਿਉਂਕਿ ਮਾਰਕੀਟ ਬਹੁਤ ਵੋਲੇਟਾਈਲ ਹੈ, ਫੀਅਰ ਚੱਲ ਰਹੇ ਨੇ ਕਿ ਰਿਸੈਸ਼ਨ ਨਾ ਆ ਜਾਵੇ ਜਾਂ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋ ਜਾਣ, ਟੈਕ ਜਿਹੜੇ ਨੇ ਉਹ ਕਾਫੀ ਪ੍ਰੋਬਲਮ ਚ ਆਏ ਹੋਏ ਨੇ, ਕੱਲ ਸਨੈਪ ਦੀ ਜਿਹੜੀ ਜਦੋਂ ਉਹਨਾਂ ਦੀ ਗਾਈਡੈਂਸ ਆਈ ਉਸ ਤੋਂ ਬਾਅਦ ਸਨੈਪ ਆਲਮੋਸਟ 40% ਇੱਕ ਸਟਾਕ ਥੱਲੇ ਡਿੱਗ ਗਿਆ, ਐਂਡ ਇਟ ਟੁੱਕ ਲਾਈਕ ਬਾਕੀ ਜਿਹੜੇ ਹੋਰ ਟੈਕਨੋਲੋਜੀ ਬੇਸਡ ਸੀਗੇ ਉਹਨਾਂ ਨੂੰ ਵੀ ਨਾਲ, ਸੋਸ਼ਲ ਮੀਡੀਆ ਬੇਸਿਕਲੀ ਉਹਨਾਂ ਨੂੰ ਨਾਲ ਗਸੀਟ ਕੇ ਹੋਰ ਥੱਲੇ ਲੈ ਗਿਆ। ਸੋ ਇਹ ਸਾਰੀ ਵੋਲੇਟੈਲਿਟੀ ਚ ਅਗਰ ਅਸੀਂ ਕੁਛ ਇਨਵੈਸਟਮੈਂਟ ਕਰਨਾ ਚਾਹ ਰਹੇ ਹਾਂ ਤਾਂ ਕਿਵੇਂ ਕਰਨੀ ਹੈ, ਕਿਸ ਤਰ੍ਹਾਂ ਕਰਨੀ ਹੈ, ਇਹ ਬੈਠ ਕੇ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਕਿਉਂਕਿ ਅਸੀਂ ਉਸ ਪੋਜੀਸ਼ਨ ਤੇ ਬੈਠੇ ਹਾਂ ਜਿਸ ਪੋਜੀਸ਼ਨ ਤੋਂ ਅਸੀਂ ਉੱਪਰ ਜਾ ਸਕਦੇ ਹਾਂ। ਸੋ ਯੁਧਵੀਰ ਜੀ, ਮੇਰਾ ਫੋਨ ਨੰਬਰ ਹੈ 6472851007, ਮੇਰੀ ਵੈਬਸਾਈਟ ਮੇਰੇ ਨਾਮ ਤੇ ਹੈ pankajmoga.com, ਉਸ ਤੋਂ ਵੀ ਨੰਬਰ ਲੈਗਾ ਜਾ।
ਥੈਂਕ ਯੂ ਵਰਮਾ ਜੀ। ਸ਼ਾਮ ਨੂੰ ਚੈਨਲ ਵਾਇਦੇ ਉੱਤੇ ਗੱਲਬਾਤ ਜਾਰੀ ਰਹੇਗੀ। 416-475-5000, ਹੈਵ ਅ ਵੰਡਰਫੁਲ ਡੇ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਓਨਟੇਰੀਓ ਮੇ ਹਰ ਸਾਲ ਹੈਂਡਗਨ ਸੇ ਹੋਨੇ ਵਾਲੇ ਕਤਲ ਕੀ ਵਾਰਦਾਤੋਂ ਮੇ ਇਜ਼ਾਫਾ ਹੋ ਰਹਾ ਹੈ। ਇਸ ਦੌਰਾਨ ਫੂਡ ਕੰਜ਼ਰਵੇਟਿਵਸ ਨੇ ਹੈਂਡਗਨਸ ਪੇ ਪਾਬੰਦੀ ਲਗਾਨੇ ਕੀ ਸਾਰੀ ਕੋਸ਼ਿਸ਼ੋਂ ਮੇ ਰੁਕਾਵਟੇ ਡਾਲੀ ਹੈ ਔਰ ਓਨਟੇਰੀਓ ਲਿਬਰਲ ਸਰਕਾਰ ਹੈਂਡਗਨਸ ਬੇਚਨੇ, ਆਪਣੇ ਪਾਸ ਰੱਖਨੇ, ਉਨਕੀ ਟ੍ਰਾਂਸਪੋਰਟ ਔਰ ਉਨਕੀ ਸਟੋਰੇਜ ਪੇ ਪਾਬੰਦੀ ਲਗਾਏਗੀ। ਯੇ ਹਮਾਰਾ ਮਨਸੂਬਾ ਹੈ, ਇੰਤਖਾਬ ਆਪਕਾ ਹੈ, ਜ਼ਿਆਦਾ ਹੈਂਡਗਨਸ ਯਾ ਮਹਿਫੂਜ਼ ਕਮਿਊਨਿਟੀਜ਼।
ਆਥੋਰਾਈਜ਼ਡ ਬਾਈ ਦੀ CFO ਆਫ ਦੀ ਓਨਟੇਰੀਓ ਲਿਬਰਲ ਪਾਰਟੀ।
ਹਰ ਕਿਸੇ ਟੀਮ ਫੋਰ ਐਂਟਰਟੇਨਮੈਂਟ ਐਂਡ ਟ੍ਰਾਂਸ 99 ਲੌਜਿਸਟਿਕਸ ਪ੍ਰੈਜ਼ੈਂਟ ਅਰਿਜੀਤ ਸਿੰਘ ਲਾਈਵ ਇਨ ਕਾਨਸਰਟ ਸੈਟਰਡੇ ਜੂਨ 11th ਐਟ ਦ ਫਰਸਟ ਓਨਟੇਰੀਓ ਸੈਂਟਰ ਹੈਮਿਲਟਨ।
ਇੱਕ ਵਾਰ ਸਹੀ ਇੱਕ ਰਾਤ ਕੀ ਕਰ ਲੈ ਤੂੰ ਯਾਰੀ
ਇਨ ਐਸੋਸੀਏਸ਼ਨ ਵਿਦ ਟ੍ਰਾਂਸ ਐਕਸਪਰਟ ਆਟੋਬਾਨ ਰੋਡਲਿੰਕ RPD24, Magnus Furniture and G Media Group. For tickets, visit Ticketmaster.ca or call 905-793-1234. Team 4 Entertainment presents Arijit Singh Live in Concert.
Hello, ਮੈਂ ਹਰਦੀਪ ਗਰੇਵਾਲ, ਤੁਹਾਡਾ ਬ੍ਰੈਂਪਟਨ ਈਸਟ ਤੋਂ PC ਪਾਰਟੀ ਦਾ MPP ਕੈਂਡੀਡੇਟ। 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ PC ਪਾਰਟੀ ਨੂੰ ਮੌਕਾ ਦਿੱਤਾ, ਰਿਜ਼ਲਟ ਤੁਹਾਡੇ ਸਾਹਮਣੇ ਹੈ। ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਾਸਪਿਟਲ, ਇੱਕ ਨਵੀਂ ਮੈਡੀਕਲ ਯੂਨੀਵਰਸਿਟੀ, ਸੀਨੀਅਰ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ, ਬਿਲਡਿੰਗ ਹਾਈਵੇ 413। 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ।
ਆਥੋਰਾਈਜ਼ਡ ਬਾਈ ਦ ਹਰਦੀਪ ਗਰੇਵਾਲ ਕੈਂਪੇਨ।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ,
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ